कि तुमक गोशाला किए मृत से मथे ने चल रहे जिन गोर तरे आत गोर की महिमा क्या कहूं गोर गवेक सत सत ओ आद जुगादि जुते जुग सतपुरां दे पिता दे दर्शन करांगे ਭੱਟ ਸਾਹਿਬਾਨ ਹੁਣ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿਚ ਖਲੋਤੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਇੱਕੋ ਜਿਹਾ ਕਲ ਵਚਨ ਕੀਤੇ ਸਨ। ਹੁਣ ਉਹ ਗੁਰੂ ਨਾਨਕ ਸਾਹਿਬ ਬਣ ਕੇ ਕਿਵੇਂ ਉਹਨੇ ਜਗਤ ਤੇ ਮਿਹਰਾਂ ਕੀਤੀਆਂ ਤੇ ਸਭ ਤੋਂ ਵੱਡੀ ਮਿਹਰ ਜਦੋਂ ਉਹਨਾਂ ਨੇ ਚੋਲਾ ਬਦਲਣਾ ਹੈ ਤੇ ਉਹਨਾਂ ਨੇ ਇਹ ਮਿਹਰ ਕਰਨੀ ਬੰਦ ਨਹੀਂ ਕੀਤੀ। ਕਈ ਚਸ਼ਮੇ ਹੁੰਦੇ ਨੇ ਚੱਲਦੇ ਨੇ ਸਾਲਾਂ ਬੱਤੀ ਪਰ ਸਮਾਂ ਪਾ ਕੇ ਰੁਕ ਵੀ ਜਾਂਦੇ ਨੇ, ਪਰ ਇਹ ਗੁਰੂ ਨਾਨਕ ਪਿਤਾ ਦੀ ਮਿਹਰ ਦਾ ਚਸ਼ਮਾ ਐਸੋ ਜਿਹਾ ਫੁੱਟਿਆ ਜਗਤ ਅੰਦਰ ਜਿਹਨੇ ਜੁਗ ਬੀਤ ਜਾਣੇ ਤਾਂ ਕਦੇ ਮੁੱਕਣਾ ਨਹੀਂ ਹੈ। ਇਹ ਚਸ਼ਮਾ ਐਸੋ ਜਿਹਾ ਮੁੱਕਿਆ ਲਈ ਚੋਲਾ ਬਦਲਿਆ ਪਰ ਉਹ ਮਿਹਰ ਕਰਨ ਲਈ ਪਾਈ ਲੈਣ ਨੂੰ ਤਾਂ ਗੁਰੂ ਅੰਗਦ ਪਿਤਾ ਬਣਾ ਦਿੱਤਾ ਹੈ। ਉਹ ਕੰਮ ਉਸੇ ਤਰ੍ਹਾਂ ਚੱਲ ਰਿਹਾ, ਕੋਈ ਕੰਮ ਰੁਕਿਆ ਨਹੀਂ, ਕੋਈ ਕੰਮ ਅਧੂਰਾ ਨਹੀਂ ਰਿਹਾ, ਕੋਈ ਕੰਮ ਗੁਰੂ ਨਾਨਕ ਪਿਤਾ ਨੇ ਅੱਧ ਵਿਚਾਲੇ ਕੋਈ ਕਹਾਣੀ ਨਹੀਂ ਛੱਡੇ। ਪਿਆਰਿਓ ਇਹਨਾਂ ਗੱਲਾਂ ਤੇ ਜਿੰਨਾ ਵੀ ਮਾਣ ਕਰੀਏ ਓਨਾ ਥੋੜ ਹੈ। ਉਹਦਾ ਕਾਰਨ ਇਹ ਘਟਨਾ ਜਗਤ ਵਿਚ ਪਹਿਲੀ ਵਾਰ ਵਰਤੀ, ਸੱਜ ਪਹਿਲੀ ਵਾਰ ਤੇ ਕਹਿ ਲਓ ਅਖੀਰਲੀ ਵਾਰ ਤੇ, ਕਿਉਂਕਿ ਜਿਤਨੇ ਪੈਗੰਬਰ ਆਏ ਨੇ ਉਹਨਾਂ ਨੂੰ ਅਧਿਕਾਰ ਹੀ ਮਿਲਿਆ ਰੱਬ ਵੱਲੋਂ ਉਹ ਜੋ ਅੱਗੇ ਟਿਕਾਣ। ਆਪ ਜੀ ਨੂੰ ਪਤਾ ਏ ਸ੍ਰੀ ਰਾਮ ਚੰਦਰ ਜੀ ਤੇਵਲ ਇੱਕ ਹੋਏ ਕਰਨ, ਦੂਜੇ ਤੀਜੇ ਚੌਥੇ ਪੰਜਵੇਂ ਵਿਚ ਨਹੀਂ। ਹਜ਼ਰਤ ਮੁਹੰਮਦ ਸਾਹਿਬ ਉਹ ਕੋਈ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਨਹੀਂ, ਬਸ ਇੱਕ। ਈਸਾ ਜੀ, ਮੂਸਾ ਜੀ, ਜਿਤਨੇ ਵੀ ਗੁਰੂ ਰੱਬ ਵੱਲੋਂ ਆਏ ਇਹ ਵੱਡੀਆਂ ਹਸਤੀਆਂ ਇਹ ਪਹਿਲੀ ਵਾਰ ਸੀ। ਨਿਰੰਕਾਰ ਆਪ ਗੁਰੂ ਨਾਨਕ ਪਿਤਾ ਦੇ ਰੂਪ ਵਿਚ ਆਏ ਤੇ ਆਪਣੀ ਜੋ ਟਿਕਾਈ ਨੇ ਤੁਹਾਨੂੰ ਗੁਰੂ ਅੰਗਦ ਪਿਤਾ ਜੀ ਦੇ ਅੰਦਰ। ਗੁਰੂ ਸਾਰਿਓ ਜੋ ਟਿਕਾਣ ਦਾ ਮਤਲਬ ਅੰਦਰਲੀਆਂ ਤਾਕਤਾਂ ਬਰਾਬਰ ਉਹੀ ਵਰਤ ਰਹੀਆਂ ਕਰਨ, ਕੇਵਲ ਸਰੀਰ ਬਦਲ ਲੈ ਕਰਨ। ਸਰੀਰ ਬਦਲੇ ਅਰਦਾਸ ਦਸਾਂ ਤੋਂ ਬਾਅਦ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਰੂਪ ਵਿਚ ਆਪਣਾ ਉਹਨਾਂ ਨੇ ਸਰੂਪ ਧਾਰਨ ਕੀਤਾ। ਯੁੱਗ ਬੀਤ ਜਾਣਗੇ ਇਹ ਮੇਰਾ ਹੁੰਦੀਆਂ ਰਹਿਣਗੀਆਂ, ਇਹ ਕਰਾਂ ਮਾਤਾ ਰਹਿਮ ਤਾਂ ਸਤਪੁਰਾਂ ਦੀ ਦਾਤੋ ਚੋਰੀ ਤਾਂ ਨਿਰੰਤਰ ਭਰੀਆਂ ਜਾਣੀਆਂ। ਮੈਂ ਬੇਨਤੀ ਕਰ ਰਿਹਾ ਸਾਂ ਵੀ ਗੁਰੂ ਨਾਨਕ ਪਿਤਾ ਨੇ ਜਿਹੜੀ ਮਿਹਰ ਕੀਤੀ ਉਹ ਗੁਰੂ ਅੰਗਦ ਪਿਤਾ ਜੀ ਦੇ ਸਿਰ ਤੇ ਹੱਥ ਰੱਖਣਾ। ਹੱਥ ਰੱਖਦੇ ਸਾਰ ਅੰਦਰ ਕੀ ਕਲਾ ਵਰਤੀ, ਅਸੀਂ ਕੱਲ ਦਰਸ਼ਨ ਕੀਤੇ। ਹੁਣ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ, ਤੁਹਾਡੇ ਚਰਨਾਂ ਵਿਚ ਅਸੀਂ ਖਲੋਤੇ ਹਾਂ, ਭੱਟ ਖਲੋ ਗਏ। ਜੋ ਸਤਿਗੁਰੂ ਜੀ ਉੱਥੇ ਖੇਡ ਵਰਤਦੀ ਦਿਖਾ ਰਹੇ ਨੇ ਨਾ, ਉਹ ਕੁਝ ਭੱਟ ਸਾਹਿਬਾਨ ਸੁਰਤੀ ਦੀ ਅੱਖ ਨਾਲ ਵੇਖ ਕੇ ਕਹਿ ਰਹੇ ਨੇ। ਇਹ ਯਾਦ ਰੱਖਣਾ, ਮਹਾਂਪੁਰਖ ਰੱਬ ਦੇ ਪਿਆਰੇ ਤੇ ਦੁਨੀਆਂ ਦਾ ਅੱਖਾਂ ਦਾ ਫਰਕ ਹੁੰਦਾ। ਜੇ ਅਸੀਂ ਕੇਵਲ ਕੁਝ ਕਹਿਣਾ ਏ, ਉਸ ਨੂੰ ਵੇਖਿਆ ਨਹੀਂ, ਰੱਬ ਦੇ ਪਿਆਰੇ ਉਹ ਕੁਝ ਕਹਿਣਗੇ ਜੋ ਕੁਝ ਪਹਿਲਾਂ ਵੇਖ ਲੈਣਗੇ। ਅੰਦਰੋਂ ਜੋ ਕੁਝ ਵਾਹਿਗੁਰੂ ਨੇ ਦਿਖਾਇਆ ਏ, ਆਨੰਦ ਮਾਣਿਆ ਏ, ਉਹ ਬਾਅਦ ਚ ਕਹਿਣਗੇ। ਸਾਹਿਬਾਂ ਦੇ ਬਚਨ ਨੇ ਨਾ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ, ਜੋ ਪੇਖੀ ਆਖੇ ਉਹ ਕੁਝ। ਹੁਣ ਹੋਇਆ ਕਿ ਭੱਟ ਖਲੋਤੇ ਗੁਰੂ ਅੰਗਦ ਪਿਤਾ ਜੀ ਦੇ ਚਰਨਾਂ ਅੰਦਰ ਤੇ ਧਿਆਨ ਧਰਿਆ। ਜੇ ਗੁਰੂ ਅੰਗਦ ਪਿਤਾ ਜੀ ਦੇ ਘਰੋਂ ਕੀ ਕੁਝ ਮਿਲ ਰਿਹਾ ਸੀ ਉਦੋਂ, ਅੱਜ ਮਿਲ ਗਿਆ ਤੇ ਸਦਾ ਮਿਲਦਾ ਰਹੇਗਾ। ਇਹ ਬਚਨ ਪ੍ਰਾਰੰਭ ਕਰ ਲੱਗਾ ਖਾਂ, ਧੰਨ ਗੁਰੂ ਅੰਗਦ ਪਿਤਾ ਜੀ ਦੇ ਚਰਨਾਂ ਦਾ ਕਰੋ ਧਿਆਨ। ਗੁਰੂ ਤੇ ਪਿਆਰਿਓ, ਜੋ ਭੱਟਾਂ ਨੇ ਬਚਨ ਕਹਿ ਕਰਨ ਉਹ ਆਪਾਂ ਵੀ ਕਹਾਂਗੇ। ਸੱਤਾ ਬਲਵਾਨੀ ਜੀ ਨੇ ਜੋ ਕੁਝ ਵੇਖਿਆ ਉਹਨਾਂ ਨੇ ਵੀ ਬਿਲਕੁਲ ਉਸੇ ਤਰ੍ਹਾਂ ਉਹ ਬਿਆਨ ਕੀਤਾ ਹੈ ਤੇ ਕਿਵੇਂ ਗੁਰੂ ਅੰਗਦ ਸਾਹਿਬ ਜੀ ਦੇ ਘਰੋਂ ਸੰਗਤਾਂ ਨੂੰ ਮਿਹਰਾਂ ਮਿਲਦੀਆਂ ਪਈਆਂ ਨੇ, ਕਿਵੇਂ ਸਾਰਾ ਜਗਤ ਚੰਡਾ ਠਾਰ ਹੋ ਰਿਹਾ, ਅੰਦਰ ਦੀ ਘਾਟ ਨੂੰ ਦੱਸਣਗੇ। ਆਓ ਇੱਕ ਵਾਰ ਪਿਆਰ ਨਾਲ ਗੁਰੂ ਸਰੂਪ ਦਾ ਕਰੋ ਧਿਆਨ ਤੇ ਪੜੋ ਮਿਲ ਕੇ ਜੇ ਮਲ ਜਨਮ ਜਨਮ ਦੀ ਕੱਟੀਏ ਤੁਜ ਪਿੱਛੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਤੁਜ ਪਿੱਛੇ ਸੱਚੇ ਪਾਤਸ਼ਾਹ ਮਲ ਮਲ ਜਨਮ ਜਨਮ ਦੀ ਕੱਟੀਏ ਤੁਜ ਪਿੱਛੇ ਸੱਚੇ ਪਾਤਸ਼ਾਹ ਮਲ ਕਹਿੰਦੇ ਗੁਰੂ ਅੰਗਦ ਪਿਤਾ ਜੀ ਨੇ ਨਾ ਆਪਣੀ ਦ੍ਰਿਸ਼ਟੀ ਪਾਈ ਜਿਨ੍ਹਾਂ ਤੇ ਉਹਨਾਂ ਦੇ ਬੇੜੇ ਪਾਰ ਹੋ ਗਏ। ਉਹ ਦ੍ਰਿਸ਼ਟੀ ਪਾਉਂਦੇ ਸੀ ਕਿ ਦਾਸ ਬਚਨ ਹੁੰਦਾ ਹੈ ਜਦੋਂ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਉਹਨਾਂ ਨੇ ਆਪਣੇ ਮਹਿਲਾਂ ਚੋਂ ਨਿਜ ਅਸਥਾਨ ਤੋਂ ਬਾਹਰ ਆਉਣਾ ਹੁੰਦਾ ਨਾ ਤੇ ਅੰਮ੍ਰਿਤ ਵੇਲੇ ਸੰਗਤਾਂ ਵੱਡੀ ਗਿਣਤੀ ਵਿਚ ਆ ਕੇ ਕਤਾਰਾਂ ਬਣ ਕੇ ਪਹਿਲਾਂ ਖੜੀਆਂ ਹੋ ਜਾਂਦੀਆਂ। ਇਹ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਦਿਨ ਬੇਨਤੀ ਕਰਾਂਗਾ ਜਗਤ ਦੇ ਅਣਜਾਣ ਲੋਕਾਂ ਨੇ ਧੰਨ ਗੁਰੂ ਨਾਨਕ ਪਿਤਾ ਜੀ ਨੂੰ ਉਦੋਂ ਨੀ ਗੁਰੂ ਜਾਣ ਕੇ ਉਸ ਤਰ੍ਹਾਂ ਪਿਆਰ ਕੀਤਾ ਜਿਸ ਤਰ੍ਹਾਂ ਬਾਪ ਵਿਚ ਕਰਨ ਲੱਗੇ। ਉਦੋਂ ਤਾਂ ਲੋਕਾਂ ਨੂੰ ਲੱਗਦਾ ਸੀ ਜਿਵੇਂ ਆਮ ਸਾਧੂ ਆਉਂਦੇ ਨੇ ਇਹ ਵੀ ਇੱਕ ਵੱਡੇ ਸਾਧੂ ਹੋਣਗੇ ਜਿਵੇਂ ਗੁਰ ਫਕੀਰ ਸਾਹਿਬ ਚਾਰ ਦਿਨ ਆ ਕੇ ਬਚਨ ਮਿਲਾਸ ਕਰਦੇ ਭਲਾ ਕਰਦੇ ਤੁਰ ਜਾਂਦੇ ਨੇ। ਸ਼ਾਇਦ ਇਹ ਵੀ ਇਸੇ ਤਰ੍ਹਾਂ ਦੀ ਕੁਖੇੜ ਹੋਏਗੀ। ਧੰਨ ਗੁਰੂ ਨਾਨਕ ਪਿਤਾ ਜੀ ਨੇ ਬਹੁਤ ਵੱਡੇ ਵੱਡੇ ਕਾਲਜ ਪਹਾੜਾਂ ਨਾਲ ਮੱਥੇ ਲਾਏ ਸਾਹ ਕੀਤਾ ਮੱਕੇ ਤੇ ਕਾਤੇ ਵਰਗੇ ਅਸਥਾਨ ਤੇ ਜਾਣਾ ਉਹਨਾਂ ਨੂੰ ਨਿਵਾਸ ਲੈਣਾ ਰਾਤਿਆਂ ਬਾਪਰ ਵਰਤਿਆਂ ਨਾਲ ਜੋਗੀਆਂ ਨਾਲ ਵਿਦਵਾਨਾਂ ਨਾਲ ਗੁਰੂ ਕੇ ਪਿਆਰੇ ਉਹ ਸਾਰਾ ਕੁਝ ਬਣਾਤਾ ਹੀ ਭਾਈ ਉਹ ਰੱਖੀ ਜੋਤ ਦਾ ਕੋਲੋ ਤੁਸੀਂ ਕਿਵੇਂ ਲਾਭ ਲੈ ਸਕਦੇ ਹੋ। ਫਿਰ ਗੁਰੂ ਅੰਗਦ ਪਿਤਾ ਜੀ ਵੇਲੇ ਦਰਬਾਰ ਪਕਾਉਣਾ ਸ਼ੁਰੂ ਕੀਤਾ ਹੈ ਚੰਦੋਇਆਂ ਦੀ ਪਰੰਪਰਾ ਪਾਈ ਚੌਰ ਚੁਲਾਨ ਦੀ ਪਰੰਪਰਾ ਪ੍ਰਾਰੰਭ ਕੀਤੀ ਗੁਰੂ ਨਾਨਕ ਸਾਹਿਬ ਨੇ ਆਪ ਕਰਵਾਈ ਹੈ ਜਗਤ ਨੂੰ ਪਤਾ ਲੱਗੇ ਕਿਹੜੀ ਵੱਡੀ ਤਸਤੀ ਹੈ ਤਾਂ ਕਿ ਲਾਭ ਲੈ ਸਕਣ। ਸਤਿਗੁਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਭਾਵੇਂ ਬਹਿ ਜਾਣ ਇਸ ਉੱਚਿਆਂ ਸਿੰਘਾਸਨਾਂ ਤੇ ਭਾਵੇਂ ਦੁੱਖਾਂ ਦੀ ਕੁੱਲੀ ਵਿਚ ਬਹਿ ਜਾਣ। ਇੱਕ ਵਾਰ ਹੋਇਆ ਨਹੀਂ ਸੀ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਅੰਮ੍ਰਿਤਸਰ ਚਰਨ ਪਾ ਰਹੇ ਨੇ ਤਿਰਛੀ ਚੰਦ ਨੇ ਵਿਰੋਧ ਕੀਤਾ ਸ਼ਹਿਰੋਂ ਨਿਕਲ ਜਾਓ ਸਹਿਬ ਕਹਿੰਦੇ ਠੀਕ ਹੈ ਅਸੀਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਬੈਠ ਜਾਂਦੇ ਹਾਂ। ਸ਼ੇਰਤਾ ਸਾਹਿਬ ਹੈ ਜਿੱਥੇ ਬੈਠੇ ਸਾਰਾ ਜਗਤ ਉੱਥੇ ਹੀ ਚਰਨਾਂ ਵਿੱਚ ਜਾ ਟੁੱਕਿਆ ਟੁੱਟਾ ਰਹੋ ਸਤਿਗੁਰਾਂ ਨੂੰ ਨਹੀਂ ਕੋਈ ਫਰਕ ਹੈ ਪਰ ਅਸੀਂ ਜਿੰਨਾ ਸਤਿਗੁਰਾਂ ਦਾ ਅਦਬ ਕਰਾਂਗੇ ਉਹਨਾਂ ਸਾਡੇ ਉੱਪਰ ਹੀ ਕਿਰਪਾ ਹੋਏਗੀ। ਇਹ ਯਾਦ ਰੱਖਣਾ ਸਤਿਗੁਰਾਂ ਨੂੰ ਫਰਕ ਨੇ ਕਈ ਜਿਨ੍ਹਾਂ ਨੂੰ ਮਾਲਕ ਨੇ ਕੁਝ ਐਕੋ ਜਿਹੀ ਮੱਤ ਦਿੱਤੀ ਹੈ ਉਹਨਾਂ ਨੂੰ ਹੋਰ ਕੁਝ ਨਹੀਂ ਲੱਭਦਾ ਤੇ ਐਕੋ ਜਿਹੀਆਂ ਗੱਲਾਂ ਕਰਨਗੇ। ਸਰਦੀਆਂ ਦੇ ਅੰਦਰ ਗਰਮ ਮਾਲਕਾਂ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਦੇਣ ਦੀ ਕੀ ਲੋੜ ਗਰਮੀਆਂ ਵਿਚ ਪੱਖੇ ਤੇ ਏਸੀ ਦੀ ਕੀ ਲੋੜ ਇਸੇ ਕੋਈ ਸੋਹਣੀਆਂ ਸੁਗੰਧੀ ਪਾਲੀਆਂ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਕੀ ਲੋੜ ਸਤਿਗੁਰੂ ਤੇ ਸ਼ਬਦ ਗੁਰੂ ਹੈ ਐਕੋ ਜੇ ਲੋਕੀ ਅੰਦਰੋਂ ਖਾਲੀ ਨੇ ਮਿਲਦਾ ਕੁਝ ਵੀ ਤੇ ਜਿਨ੍ਹਾਂ ਨੂੰ ਪਿਆਰਿਓ ਇਹ ਲੱਗਦਾ ਆਪ ਹਾਜ਼ਰ ਨਾਲ ਜੋ ਸਤਿਗੁਰੂ ਬੈਠੇ ਨੇ ਪਿਆਰਿਓ ਉਹ ਜਿੰਨਾ ਅਦਬ ਕਰਨਗੇ ਓਨਾ ਹੀ ਵੱਧ ਉਹਨਾਂ ਦੀ ਕਿਰਪਾ ਹੋਏਗੀ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖਿੜਵਾ ਨੇ ਉਹ ਵਚਨ ਕਰਦੇ ਕਹਿੰਦੇ ਜਦੋਂ ਸਤਿਪੁਰਾਂ ਦੀ ਸੇਵਾ ਕਰੋ ਰੁਮਾਲਾ ਸਾਹਿਬ ਚਿੱਟੇ ਰੁਮਾਲੇ ਕਹਿਣ ਲੱਗੇ ਉਹਨਾਂ ਚੋਂ ਵੱਟ ਕੱਢਿਆ ਜੇ ਵੱਟ ਨਾ ਪੁਰੈ ਜਾਵੇ ਉਹਨਾਂ ਰੁਮਾਲਿਆਂ ਚੋਂ ਵੱਟ ਕੱਢੋਗੇ ਸਤਿਗੁਰੂ ਕਈ ਜਨਮਾਂ ਦੀ ਵੱਟ ਤੁਹਾਡੇ ਕੱਢਣਗੇ। ਤੁਸੀਂ ਇੱਥੇ ਰੁਮਾਲਾ ਸਾਹਿਬ ਭੇਟ ਕਰੋਗੇ ਸਤਿਗੁਰੂ ਤੁਹਾਡੀ ਇੱਜ਼ਤ ਦੇ ਪੱਗ ਨੂੰ ਟੱਕਣਗੇ। ਪਿਆਰਿਓ ਇਹ ਤਾਂ ਭਾਵਨਾ ਤੇ ਸ਼ਰਧਾ ਦੀ ਬਾਤ ਹੈ ਕਿ ਕੇਵਲ ਕਲਪਤ ਨਹੀਂ ਜਿੰਨਾ ਕੋਈ ਸਤਿਗੁਰ ਦੇ ਸਾਹਮਣੇ ਨੀਵਾ ਹੋਇਆ ਉਹਨੇ ਸਤਿਗੁਰੂ ਨੇ ਉਹਨੂੰ ਉੱਚਾ ਚੁੱਕਿਆ ਹੈ। ਜਿਹੜੀ ਅੱਖ ਨਾਲ ਅਸੀਂ ਵੇਖਾਂਗੇ ਸਤਿਗੁਰੂ ਉਹਦਾ ਦੇ ਬਣ ਕੇ ਸਾਡੇ ਸਾਹਮਣੇ ਕਰਾਉਣਗੇ। ਇਤਨਾ ਬੱਚਾ ਨੇ ਭਾਈ ਗੁਰਦਾਸ ਸਾਹਿਬ ਜੀ ਪੁਰਾਣ ਦਾ ਉਹ ਕਹਿੰਦੇ ਨੇ ਸਤਿਗੁਰ ਦਾ ਸੁਭਾਅ ਹੈ ਜਿਵੇਂ ਪਾਣੀ ਦਾ ਸੁਭਾਅ ਹੈ ਨਾ ਉਹਨੂੰ ਜਿਕੋ ਜੇ ਭਾਂਡੇ ਚ ਪਾ ਲਓ ਉਹਦਾ ਦਾ ਹੀ ਆਪਣੀ ਸ਼ਕਲ ਬਣਾ ਲੈਂਦਾ ਹੈ। ਆਕੜ ਦਾ ਨੀ ਕੌਲੀ ਚ ਕੌਲੀ ਵਰਗਾ ਗਲਾਸ ਸਿੱਧਾ ਉੱਪਰ ਲਓ ਬਾਟੇ ਵਿਚ ਉਹਨਾਂ ਚੌੜਾ ਕਹਿਣ ਲੱਗੇ ਤੁਸੀਂ ਜਿਕੋ ਜੀ ਅੱਖ ਬਣਾ ਕੇ ਗੁਰੂ ਨੂੰ ਵੇਖੋਗੇ ਸਤਿਗੁਰੂ ਉਸੇ ਤਰ੍ਹਾਂ ਦੇ ਤੁਹਾਨੂੰ ਨਜ਼ਰ ਆਉਣਗੇ। ਸ਼ੀਸ਼ੇ ਚੋ ਜਿਕੋ ਜੀ ਆਪਣੀ ਸ਼ਕਲ ਬਣਾ ਕੇ ਸਾਹਮਣੇ ਖਲੋ ਆਗੇ ਉਸੇ ਤਰ੍ਹਾਂ ਦਾ ਅੱਗੂ ਸ਼ਕਲ ਨਜ਼ਰ ਆਏਗੀ। ਪਿਆਰਿਓ ਜਿਕੋ ਜੀ ਅੱਖ ਨਾਲ ਸਤਿਪੁਰਾਂ ਦੇ ਦਰਸ਼ਨ ਕਰਾਂਗੇ ਨਾ ਉਸੇ ਤਰ੍ਹਾਂ ਹੀ ਸਤਿਗੁਰੂ ਮੇਲ ਕਰਨਗੇ। ਕਿਸੇ ਨੇ ਕਿਹਾ ਸੀ ਨਾ ਸਤਿਕਾਰ ਜੋ ਬਾਬਾ ਆਨੰਦ ਸਿੰਘ ਜੀ ਨਾਨਕ ਸਾਹਿਬ ਕਲੇਰਾਂ ਵਾਲੇ ਮਹਾਂਪੁਰਖਾਂ ਨੂੰ ਜੇ ਅਸਾਂ ਸੁਣਿਆ ਗਰਮੀ ਤੇ ਸਰਦੀ ਵਿਚ ਤੁਸੀਂ ਕੱਪੜੇ ਪਾਉਂਦੇ ਹੋ ਰੁਮਾਲ ਤੇ ਭੇਟ ਕਰਦੇ ਹੋ ਗਰਮੀਆਂ ਨੂੰ ਸਤਿਪੁਰਾਂ ਦੇ ਸਰੂਪ ਨੂੰ ਲੈ ਕੇ ਕਿਉਂਕਿ ਉਦੋਂ ਬਿਜਲੀ ਦੇ ਪ੍ਰਬੰਧ ਨਹੀਂ ਸੀ ਮੈਂ ਕਦੇ ਪੱਖਾ ਚੱਲਦੇ ਹੋ ਕਦੇ ਬਾਹਰ ਪੈ ਜਾਂਦੇ ਹੋ ਤੇ ਸੇਵਾ ਦਾ ਨਾਲ ਕਹਿੰਦੇ ਜੀ ਤਾਂ ਇਸੇ ਤਰ੍ਹਾਂ ਹੀ ਹੋ ਰਿਹਾ ਜੀ। ਫੇਰ ਬੜਾ ਪੈਸਾ ਉਹਨੇ ਸ਼ਬਦ ਕਿਹਾ ਕਿ ਤੁਹਾਡੇ ਸਤਿਗੁਰੂ ਫਿਰ ਸਰੀਰਕ ਕਿਰਿਆ ਵੀ ਕਰਦੇ ਕਰਨ ਭਾਵ ਉਹਨਾਂ ਦਾ ਸੀ ਭਾਵ ਜਿਵੇਂ ਇੱਕ ਮਨੁੱਖ ਜਾਂਦਾ ਹੈ ਬਾਥਰੂਮ ਦੀ ਵਰਤੋਂ ਕਰਦਾ ਹੈ ਤੁਹਾਡੇ ਸਤਿਗੁਰੂ ਜੀ ਦੇ ਪ੍ਰਸ਼ਾਦ ਛਕਦੇ ਨੇ ਗਰਮੀ ਸਰਦੀ ਮਹਿਸੂਸ ਕਰਦੇ ਨੇ ਤੇ ਇਹ ਸਰੀਰਕ ਕਿਰਿਆ ਵੀ ਕਰਦੇ ਨੇ ਮਹਾਂਪੁਰਸ਼ ਕਹਿੰਦੇ ਕਰਦੇ ਨੇ ਕਿੱਥੇ ਕਹਿਣ ਲੱਗੇ ਤੇਰੇ ਵਰਗੇ ਨਿਦਕਾਂ ਦੀ ਜ਼ੁਬਾਨ ਤੇ ਕਰਦੇ ਹੁੰਦਾ ਸਾਰਾ ਕੁਝ। ਪਿਆਰਿਓ ਸਹਿਬ ਜੀ ਨੇ ਗੱਲ ਮੁਕਾਈ ਜੇ ਸੱਤਾ ਬਲਵੰਤ ਜੀ ਮਹਾਂਪੁਰਖਾਂ ਨੇ ਵਚਨ ਕੀਤੇ ਕਹਿੰਦੇ ਜਿਨੀ ਤੂੰ ਸੇਵਿਆ ਭਾਉ ਕਾ ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸੇਵਿਆ ਸੇ ਤੁਧ ਪਾਰ ਉਤਾਰਿਆ ਉਹਨਾਂ ਨੂੰ ਤੁਸੀਂ ਪਾਰ ਲੰਘਾ ਦਿੰਦੇ ਹੋ। ਗਰੀਬ ਨਿਵਾਸ ਪਿਤਾ ਦਾ ਬੱਚਾ ਨੇ ਸਹਿਬ ਕਹਿੰਦੇ ਸਤ ਗੁਰੂ ਸਦਾ ਦਇਆਲ ਕਹਿ ਪਾਈ ਵਿਣ ਪਾਗਾਂ ਕਿਆ ਪਾਈਐ ਏਕ ਨਜ਼ਰ ਕਰ ਵੇਖੇ ਸਭ ਉਪਰ ਜੇ ਆ ਭਾਓ ਤੇ ਆ ਪਲ ਪਾਈਐ ਜਿਹੋ ਜਿਹਾ ਪ੍ਰੇਮ ਕਰਾਂਗੇ ਉਹਨਾਂ ਦਾ ਕੋ ਪਲ ਮਿਲੇਗਾ। ਮੈਂ ਬੇਨਤੀ ਕਰ ਰਿਹਾ ਸੀ ਅੰਮ੍ਰਿਤ ਵੇਲੇ ਜਿਵੇਂ ਹੁਣ ਹਰਿਮੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਾਅਦ ਵਿਚ ਆਉਂਦੇ ਨੇ ਸੰਤਾਂ ਅੰਮ੍ਰਿਤ ਵੇਲੇ ਦੋ ਵਧੀਕ ਜਾ ਅੰਦਰ ਪਹੁੰਚਦੀਆਂ ਕੀਰਤਨ ਹੋ ਰਿਹਾ। ਪਿਆਰਿਓ ਸੰਗਤ ਬੈਠੀਏ ਜਦੋਂ ਸਤਿਗੁਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਪਾਲਕੀਆਂ ਵਿਚ ਆਉਣਾ ਹੁੰਦਾ ਏ ਉਦੋਂ ਸੰਤਾਂ ਨੂੰ ਤਿਲ ਧਰ ਉਥਾਨ ਤੇ ਲੱਭਦੀ ਤੇ ਬਾਰਾਂ ਮਹੀਨੇ ਇਹ ਗੁਰਪੰਦਾ ਹੈ। ਸਰਦੀ ਹੋਵੇ ਗਰਮੀ ਹੋਵੇ ਗੁਰਪੁਰਬ ਖੋਤੇ ਨਾ ਹੋਵੇ ਇਹਨਾਂ ਚਾਉ ਲਾਏ ਭਾਈ ਮੁੱਢਾ ਲਾਣਾ ਚਾਹੁੰਦੇ ਪਾਲਕੇ ਨੂੰ ਕਿਸੇ ਨੂੰ ਆਸ ਮਿਲਦੀ ਤੇ ਕਿਸੇ ਨੂੰ ਮਿਲਦੀ ਨਹੀਂ। ਜਿਵੇਂ ਸੰਤਾਂ ਖਲੋਤੀਆਂ ਨੇ ਗੁਰੂ ਦੇ ਦੀਦਾਰ ਅੰਦਰ ਇਹ ਗੁਰੂ ਅੰਗਦ ਪਿਤਾ ਦੇ ਦਰਸ਼ਨਾਂ ਲਈ ਸੰਗਤ ਖਲੋਂਦੀ ਤੇ ਉੱਥੇ ਸਾਖੀ ਵਾਲਾ ਲਿਖਦਾ ਏ ਜਦੋਂ ਸਤਿਗੁਰਾਂ ਨੇ ਨਿਕਲਣਾ ਨਾ ਬਾਹਰ ਆਉਣਾ ਤੇ ਉਹਨਾਂ ਨੇ ਆਪਣੀ ਦ੍ਰਿਸ਼ਟੀ ਨਾਲ ਤੱਕਣਾ ਜਿੱਧਰ ਜਿੱਧਰ ਉਹਨਾਂ ਨੇ ਤੱਕ ਲੈਣਾ ਉਹਨਾਂ ਦੀ ਦ੍ਰਿਸ਼ਟੀ ਪੈਣੀ ਉਹਨਾਂ ਦੇ ਵੱਡੇ ਤੋਂ ਵੱਡੇ ਰੋਗ ਤੇ ਪਾਪ ਇੱਕ ਛਿੰਨ ਵਿੱਚ ਕੱਟੇ ਜਾਣ। ਇੱਕ ਛੇਨ ਦੇ ਅੰਦਰ ਜਿਹਦੇ ਵਾਹਿਗੁਰੂ ਅੰਗਦ ਪਿਤਾ ਜੀ ਆਪਣੀ ਦ੍ਰਿਸ਼ਟੀ ਪਾ ਦਿੰਦੇ ਸੀ। ਭੱਟਾਂ ਦੇ ਪੂਰੇ ਸਵਈਆਂ ਦੇ ਅੰਦਰ ਦਸਾਂ ਦੇਣਾ ਉਹਨਾਂ ਦੀ ਦ੍ਰਿਸ਼ਟੀ ਦੀ ਕੱਲੀ ਸੇਵਕ ਕੇ ਦੇ ਕੱਲੀ ਦ੍ਰਿਸ਼ਟੀ ਦੀ ਦ੍ਰਿਸ਼ਟੀ ਵਿੱਚ ਇਹਨਾਂ ਕੁਝ ਰੱਬ ਦਾ ਸੁਭਾਅ ਹੈ। ਕਦੇ ਉਹ ਆਪਣੀ ਤਾਕਤ ਇਹਨਾਂ ਨੇਤਰਾਂ ਰਾਹੀਂ ਪਾ ਕੇ ਜਗਤ ਦਾ ਭਲਾ ਕਰਦਾ ਜਿਹਦੇ ਤੇ ਸਤਿਗੁਰਾਂ ਦੇ ਤੇ ਪੂਰਨ ਮਹਾਂਪੁਰਖ ਦੇ ਦ੍ਰਿਸ਼ਟੀ ਪੈ ਜਾਏ ਨਾ ਉਹ ਕੀ ਕੁਝ ਰੰਗ ਲਿਆਉਂਦੇ ਭਗਤ ਗੁਣ ਦੱਸਣ ਲੱਗੇ ਜੇ। ਸਤ ਸੰਗੀ ਜਦੋਂ ਅਸੀਂ ਕੇਵਲ ਵੇਚਦੇ ਹਾਂ ਕੱਲਾ ਨਹੀਂ ਵੇਚਦੇ, ਜੋ ਸਾਡੇ ਅੰਦਰ ਖਿਆਲ ਨੇ ਉਹਨਾਂ ਨਾਲ ਲਿਪੜ ਕੇ ਸਾਡੀ ਨਿਗਾਹ ਬਾਹਰ ਆਉਂਦੀ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਬੈਠਾ ਅੰਮ੍ਰਿਤ ਜਦੋਂ ਉਹ ਦੇਖਦੇ ਚੇਚਾ ਨੀ ਸਹਿਜ ਸੁਭਾਏ ਜਦੋਂ ਦੇਖਦੇ ਨੇ ਨਾ ਤੇ ਬਸ ਉਹਨਾਂ ਦੀ ਸਿੱਧੀ ਕਲਾ ਵਰਤਦੀ। ਇੱਕ ਨਿੱਕੀ ਜੀ ਗੱਲ ਕਹਿ ਲਵਾਂ, ਪਾਸੇ ਭਾਈ ਰਣਧੀਰ ਸਿੰਘ ਸਾਹਿਬ ਉਹਨਾਂ ਦੇ ਨਾਲ ਗੁਰੂ ਦੇ ਪਿਆਰੇ ਹੋਰ ਚਾਰ ਸਿੰਘ ਲੱਗੇ ਪੰਜ ਪਿਆਰਕਾਂ ਦੀ ਸੇਵਾ ਕਰਨੀ ਸੀ ਤੇ ਲੁਧਿਆਣੇ ਉਹ ਜਿਹੜਾ ਸਰਾਪਾ ਸਮਾਗਮ ਕੁੰਡਾ ਸਮਾਗਮ ਸੀ ਉਹ ਪਿਆ ਕੀਰਤਨ ਹੋਇਆ। ਅੱਗੇ ਵੀ ਟੇਵਰਾ ਬਚਨ ਸਾਂਝਾ ਕੀਤਾ ਏ, 12 ਸਾਲ ਦਾ ਬੱਚਾ ਅੰਮ੍ਰਿਤ ਛਕਣ ਆਇਆ, ਭੋੜਾ ਭਾਵ ਸੀ ਅੰਦਰ ਕੋਈ ਜੇ ਦੁਨੀਆਂ ਦੀ ਊਟ ਕਬਾੜ ਤੇ ਖਿਆਲ ਤੇ ਮਹਿਲ ਬਹੁਤੀ ਗਈ ਨਹੀਂ ਸੀ, ਪਰ ਪੂਰਵਲੇ ਭਾਵ ਵੀ ਚੰਗੇ। ਅੰਮ੍ਰਿਤ ਛਕਣ ਆਏ ਤੇ ਪੰਜਾਂ ਪਿਆਰਿਆਂ ਵਿਚ ਭਾਈ ਕੀਤਾ ਸਿੰਘ ਜੀ ਸਨ ਦੌਲਤ ਵਾਲੇ, ਉਹਨਾਂ ਦੀ ਵਾਰੀ ਸੀ ਸੇਵਾ ਜਦੋਂ ਕਰਦੇ ਸਨ ਤੇ ਕੀ ਹੋਇਆ ਅੰਮ੍ਰਿਤ ਜਦੋਂ ਛਕਾਣ ਆਏ ਚੂੜਾ ਦਿੱਤਾ ਨੇ ਨਾਲੇ ਪਿਆਰ ਵਿਚ ਭਿੱਜੇ ਸਨ ਬੱਚੇ ਦੀ ਭਾਵਨਾ ਉਹਦਾ ਪਿਆਰੇ ਉਹ ਪਵਿੱਤਰ ਤੇ ਭੋਲਾਪਨ ਵੇਖ ਕੇ ਐਸੋ ਜੀ ਘੁਰੇ ਸਤਿਗੁਰੂ ਨੇ ਕੀ ਅੰਦਰ ਖਿਆਲ ਪਾਇਆ ਕਿਤੋਂ ਜੀ ਮੇਰ ਪੁਰਤਾਏ। ਬੱਚੇ ਨੂੰ ਵੇਖਦਿਆਂ ਸਾਰ ਉਹਨਾਂ ਨੇ ਪਿਆਰ ਨਾਲ ਵੇਖਿਆ, ਉਹਨੇ ਅੰਮ੍ਰਿਤ ਚੂੜਾ ਛਕਿਆ, ਨੇਤਰ ਬੰਦ ਹੋ ਗਏ, ਬਸ ਚੂੜਾ ਛਕੇ ਨੇ ਪੰਜ, ਨੇਤਰਾਂ ਚ ਪਾਏ ਨੇ ਸੀ ਚ ਪਾਏ ਨੇ, ਬੱਚਾ ਮੁੜ ਕੇ ਖਿਲਿਆ ਜੁੜਕਾ ਨੇ, ਅੰਮ੍ਰਿਤ ਸੰਚਾਰ ਹੋ ਗਿਆ, ਬੱਚਾ ਅਜੇ ਵੀ ਉੱਥੇ ਬੈਠਾ ਏ। ਭਾਈ ਰਣਧੀਰ ਸਿੰਘ ਜੀ ਕਹਿੰਦੇ ਜੁੜ ਗਿਆ ਬੱਚਾ ਭਾਈ ਕੀਰਤ ਸਿੰਘ, ਕਿਵੇਂ ਕਰੀਏ ਕੌਣ? ਕਹਿਣ ਲੱਗੇ ਇਹਨਾਂ ਦੇ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਕਿਉਂ ਬੈਠ ਗਏ ਨੇ? ਕਹਿਣ ਲੱਗੇ ਕੁਝ ਨੀ ਹੋਇਆ, ਆਪਾਂ ਸ੍ਰੀ ਅਨੰਦਪੁਰ ਸਾਹਿਬ ਪ੍ਰਾਰੰਭ ਕਰੀਏ। ਐਵੇਂ ਥੋੜੀ ਜੀ ਇਹਨਾਂ ਤੇ ਨਿਗਾਹ ਵੱਧ ਪੈ ਗਈ ਸੀ, ਇੱਕ ਨਿਗਾਹ ਪੈਣ ਨਾਲ ਉਹਦਾ ਅੰਦਰ ਟਿਕ ਗਿਆ। ਕਹਿੰਦੇ 56 ਘੰਟੇ ਇਸ ਬੱਚੇ ਨੇ ਕੁਣ ਇਸੇ ਤਰ੍ਹਾਂ ਬੈਠੇ ਰਹਿਣਾ। ਕੱਲ ਵੀ ਅਸੀਂ ਇੱਕ ਬਚਨ ਸਾਂਝਾ ਕੀਤਾ ਸੀ, ਇਹ ਦੇਸ਼ ਕਾਲ ਤੋਂ ਉੱਪਰ ਦੀਆਂ ਬਾਤਾਂ ਨੇ। ਪਿਆਰਿਓ ਇਹਦੇ ਘਰ ਵਿਚ ਕੀ ਨਹੀਂ ਕਹਿ, ਜਦੋਂ ਮਨ ਕਹਿ ਲੱਗੇ ਨਾ ਵੀ ਆਹ ਕਿਵੇਂ ਹੋ ਸਕਦਾ ਹੈ, ਉਦੋਂ ਹੌਲੀ ਜਿਹੀ ਚੀਜ਼ ਪੜ ਲਿਆ ਕਰੋ। ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ
ਨਹੀਂ ਕਰ ਤੇਰੇ ਸਾਚੇ ਸਾਹਿਬਾ,
ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ,
ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ,
ਡਰ ਤਾਂ ਤੇਰੇ ਸਭ ਕਿਛ ਹੈ, ਕਰ ਤਾਂ ਤੇਰੇ ਸਭ ਕਿਛ
ਹੈ,
ਜਿਸ ਦੇ ਸੋ ਪਾਵੇ, ਜਿਸ ਦੇ ਸੋ ਪਾਵੇ, ਜਦੋਂ ਵੀ ਮਨ ਕੁਝ ਕਹਿਣ ਲੱਗੇ ਕੀ ਨਹੀਂ ਮੇਰਾ ਸਹਿਬ ਕਰ ਸਕਦਾ, ਪਿਆਰੇ ਉਹ ਜਿੰਨਾ ਕਹਾਂਗੇ ਨਾ ਤੂੰ ਸਭੋ ਕੁਝ ਕਰ ਸਕਦਾ ਏ ਤੇ ਸਾਡਾ ਵੀ ਉਹ ਸਭੋ ਕੁਝ ਕਰਕੇ ਵਿਖਾਏਗਾ। ਇਹ ਨਹੀਂ ਕਹਿਣਾ ਹੋ ਨਹੀਂ ਸਕਦਾ, ਸਾਥੋਂ ਨਹੀਂ ਹੋਣਾ, ਸਾਡਾ ਬਾਪੂ ਤੇ ਸਮਰਾ ਉਹ ਆਪ ਕਰੇਗਾ। ਅਸੀਂ ਉਹਦੇ ਬੱਚੇ ਆ, ਭਾਵੇਂ ਮਾਰਤੀਆਂ ਨਲਾਇਕਾਂ ਲਾਇਕਾਂ ਪ੍ਰਧਾਨ ਤੇ ਉਹਦੇ ਬੱਚੇ ਹੀ ਆ, ਉਹ ਆਪ ਕਿਰਪਾ ਕਰੇਗਾ। ਮੈਂ ਗੱਲ ਕਰ ਇੱਕ ਦ੍ਰਿਸ਼ਟੀ, ਉਹਦੇ ਬਖਸ਼ਿਆਂ ਦੀ ਦ੍ਰਿਸ਼ਟੀ ਵਿੱਚ ਕਿੰਨਾ ਖੋਜੇ ਤੇ ਉਹਦੇ ਆਪ ਪਰਮੇਸ਼ਰ ਨੇ ਗੁਰੂ ਅੰਗਦ ਸਾਹਿਬ ਉਹਨਾਂ ਦੇ ਬਚਨਾਂ ਦੀ ਉਹਨਾਂ ਦੇ ਅੰਮ੍ਰਿਤਮਈ ਦ੍ਰਿਸ਼ਟੀ ਦੇ ਪਹਿਲੋ ਉਹਦੀ ਕੀਤਾ ਤੇ ਭੱਟਾਂ ਨੂੰ ਦਿਖਾਈ ਉਹਨਾਂ ਨੇ ਤੇ ਭੱਟ ਸਾਹਿਬਾਨਾਂ ਨੇ ਵੇਖੀ ਜਿਹੜੇ ਸੋਈਏ ਸਵੇਰੇ ਹਰਿਮੰਦਰ ਸਾਹਿਬ ਪੜੇ ਜਾਂਦੇ ਇਹ ਆਹ ਚੀਜ਼ਾਂ ਜੇ ਉਹਨਾਂ ਦੇ ਸਾਹਮਣੇ ਗੁਰੂ ਪਿਤਾ ਦੀ ਵਡਿਆਈ ਕਹਿੰਦੇ ਸੁਣੋ ਜਾਣ ਕੇ ਦ੍ਰਿਸ਼ਟ ਅੰਮ੍ਰਿਤ ਧਾਰ। ਗੁਰੂ ਅੰਗਦ ਪਿਤਾ ਦੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਦੀਆਂ ਧਾਰਾਂ ਨੇ, ਅੰਮ੍ਰਿਤ ਵਰਸਦਾ ਹੈ। ਇੱਕ ਤਾਂ ਹੁੰਦਾ ਨਾ ਅਸੀਂ ਵੇਖੀਏ ਨਹੀਂ, ਉਹ ਆਪ ਦਿਖਾਉਣ, ਉਹ ਆਪ ਕਿਰਪਾ ਕਰਨ, ਉਹ ਅੰਮ੍ਰਿਤ ਦੀਆਂ ਧਾਰਾਂ ਕੀ ਕਰਦੀਆਂ ਨੇ, ਕਰਦੀਆਂ ਇਹ ਨੇ ਤਾਲੁਕ ਕਰਨ ਉਤਾਰ। ਤਾਲੁਕ ਜਨਮਾਂ ਜਨਮਾਂਤਰਾਂ ਦੇ ਪਾਪ ਲੱਗੀ ਹੋਈ ਕਾਲਕ ਖੰਡ ਪੁੱਟ ਕੇ ਕਹਿੰਦੇ ਜਿਹੜੀ ਸਾਨੂੰ ਨੀ ਪਤਾ ਕਿ ਸਾਨੂੰ ਮੈਲ ਲੱਗੀ ਏ ਕਿ ਨਹੀਂ ਲੱਗੀ, ਅਸੀਂ ਤੇ ਕੋਈ ਮੰਨਣ ਨੂੰ ਤਿਆਰ ਏ ਕਿ ਮੈਂ ਗੁਨਾਹਗਾਰ ਹਾਂ ਨਹੀਂ। ਹਰ ਤੂੰ ਕਹਿੰਦਾ ਮੈਂ ਤੇ ਬਹੁਤ ਚੰਗੇ ਕੰਮ ਕੀਤੇ, ਕੋਈ ਵੀ ਮਾੜਾ ਕੀਤਾ ਫਿਰ ਵੀ ਪਤਾ ਨੀ ਮੇਰਾ ਕਿਉਂ ਮੇਰੇ ਘਰ ਦੁੱਖ ਆ ਰਹੇ। ਸਤਿਗੁਰੂ ਕਹਿੰਦੇ ਨਹੀਂ ਭੋਲਿਓ, ਇਹਦਾ ਤੇ ਸਿੱਧਾ ਜਾ ਰੱਬ ਦਾ ਕਾਨੂੰਨ ਏ, ਦੁੱਖ ਨਿਕਲਦੇ ਕਿ ਆਪਣੇ ਕੀਤੇ ਮਾੜ ਕਰਨਾ ਚਾਹੁੰਦੇ। ਗੁਰੂ ਕੇ ਪਿਆਰੇ ਅੰਗੂਰਾਂ ਦੇ ਬੂਟਿਆਂ ਨੂੰ ਛੋੜਾ ਤਿੱਤਰ ਦੀਆਂ ਸੋਲਾਂ ਲੱਗਦੀਆਂ ਨੇ, ਨਹੀਂ ਕਿਧਰੇ ਤਿੱਤਰ ਦਾ ਬੀਜ ਹੈ ਧਰਤੀ ਚ ਤਾਂ ਹੀ ਸੋਲਾਂ ਬਾਹਰ ਨਿਕਲੀਆਂ ਨੇ, ਜਿੱਥੇ ਮਿੱਠੇ ਅੰਗੂਰ ਨੇ ਉਥੋਂ ਅੰਗੂਰਾਂ ਵਰਗੇ ਮਿੱਠੇ ਫਲ ਹੀ ਤੁਹਾਨੂੰ ਨਜ਼ਰ ਆਉਣਗੇ। ਸਹਿਬ ਕਹਿੰਦੇ ਜੋ ਕਰਮ ਹੋਏ ਨੇ ਉਹਦੇ ਕਰਕੇ ਇਹ ਕੁਝ ਹੋ ਰਿਹਾ, ਪਰ ਹੁਣ ਕਹਿੰਦੇ ਤੁਸੀਂ ਗੁਰੂ ਦੀ ਦ੍ਰਿਸ਼ਟੀ ਚਲੇ ਆ ਜਾਓ, ਉਹ ਪੱਟ ਕੇ ਰੱਖ ਦੇਗਾ ਜਨਤਾ ਜਨਮਾਤਰਾ ਦੀ ਕਾਰ ਇੱਕ ਦ੍ਰਿਸ਼ਟੀ ਨਾਲ, ਇੱਕ ਦ੍ਰਿਸ਼ਟੀ ਲੈਣ ਲਈ ਤਾਂ ਰੋਜ਼ ਆਉਂਦੇ ਆ, ਰੋਜ਼ ਨਿਤਨੇਮ, ਰੋਜ਼ ਪਾਠ ਭਈ ਜਨਤਾ ਜਨਮਾਤਰਾ ਦੀ ਕਾਰ ਪੁੱਟੇ ਜਾ। ਸਿੰਘ ਸੇ ਪਿਛਲੇ ਕੁਝ ਸਾਲ ਹੋਏ ਉਹ ਬਹੁਤ ਉਹਨਾਂ ਨਾਲ ਗੁਰੂ ਰਾਮਦਾਸ ਸਾਹਿਬ ਪਿਤਾ ਦੇ ਦਰਬਾਰ ਪ੍ਰਾਪਤ ਕੁਝ ਵਧੇਰੇ ਪਿਆਰ ਸੁਭਾਵਕ ਹੁੰਦਾ ਹੈ ਨਾ, ਕਈ ਵਾਰ ਜੋ ਤਿੱਕੋਈਏ ਤਲਗੀਆਂ ਵਾਲੇ ਨਾਲ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਪਿਤਾ ਦੀ ਗੱਲ ਕਰੋ ਤੇ ਉਹਨਾਂ ਦੀਆਂ ਅੱਖਾਂ ਰੋਂਦੀਆਂ ਨੀ ਤਲਕਦੀਆਂ, ਸੁਭਾਵਕ ਉਹਨਾਂ ਦੇ ਅੰਦਰ ਪਿਆਰ ਆਉਂਦਾ ਹੈ। ਕਿਸੇ ਦੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਲੈ ਲਓ, ਉਹ ਪਿਆਰ ਨਾਲ ਭਰ ਜਾਣਗੇ। ਕਿਸੇ ਕੋਲ ਗੁਰੂ ਅਰਜਨ ਸਾਹਿਬ, ਕਿਸੇ ਕੋਲ ਗੁਰੂ ਨਾਨਕ ਸਾਹਿਬ, ਇਹ ਕੋਈ ਜੋ ਤੇ ਪਿਆਰ ਕੋਈ ਹੈ, ਪਰ ਗੁਰੂ ਰਾਮਦਾਸ ਪਿਤਾ ਨਾਲ ਸੀ ਉਹਨਾਂ ਦਾ ਇਹ ਬਹੁਤ ਸਿਰਕ ਵਾਲੇ ਜ਼ਿਮੀਂਦਾਰ ਇਸ ਵਾਰ ਧਾਰ ਕੇ ਗਏ ਹਰਿਮੰਦਰ ਸਾਹਿਬ ਤੇ ਮੈਂ ਦਰਸ਼ਨ ਜ਼ਰੂਰ ਕਰਦੇ ਨੇ। ਬਹੁਤ ਭਾਵਨਾ ਉੱਚੀ ਸਾਰਿਆਂ ਨੇ ਜਦੋਂ ਗਏ ਰਲ ਕੇ ਸੰਤ ਸਤਸੰਗੇ ਆਪੋ ਆਪਣੇ ਅਨੁਭਵ ਸਾਂਝੇ ਕੀਤੇ, ਬੈਠਾ ਰਿਹਾ ਸਾਰੀ ਰਾਤ, ਇਸ਼ਨਾਨ ਕੀਤੇ, ਕੀਰਤਨ ਸੁਣਿਆ, ਪਰ ਆ ਗਿਆ ਤੇ ਦਰਸ਼ਨ ਨਹੀਂ ਕਰ ਜਿਹੜੇ ਅੰਦਰੋਂ ਚਾਹੁੰਦਾ ਸੀ। ਆ ਕੇ ਨਾ ਮਿੱਠਾ ਜਾ ਗਿਲਾ ਪਿਆਰ ਵਾਲਾ ਗਿਲਾ ਆਪਣੇ ਨੂੰ ਜਿਹੜਾ ਕਰੀਦਾ ਇਹ ਗਿਲਾ ਬਗਾਨ ਤਨ ਕਰਦਾ ਨਾ ਕੋਈ ਇੱਕ ਆਪਣੇ ਢੁੰਡਾ ਉਹਦੇ ਚ ਪਿਆਰ ਨਾ ਲੁਕਿਆ ਡਾਂਡਾ। ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਠੀਕ ਆ ਮੈਂ ਮਾੜਾ ਮਾਂ, ਮੇਰੇ ਕਰਮ ਚੰਗੇ ਨੀ ਹੋਣਗੇ, ਪਰ ਮੈਨੂੰ ਇੱਕ ਚਿਨ ਦਰਸ਼ਨ ਦੇਣ ਤੇ ਤੁਹਾਡਾ ਕੀ ਜਾਂਦਾ ਏ, ਸਾਰਿਆਂ ਤੇ ਕਿਰਪਾ ਕਰਦੇ ਹੋ, ਮੈਂ ਗਰੀਬ ਇਸ ਵਾਰ ਵੀ ਖਾਲੀ ਆ ਗਿਆ। ਇੰਨੀ ਗੱਲ ਕਰੀ ਜਾ ਰਹੇ ਟੀਵੀ ਤੇ ਅੰਮ੍ਰਿਤ ਵੇਲੇ ਆਸਾ ਦੀਵਾਰ ਹਰਿਮੰਦਰ ਸਾਹਿਬ ਤੋਂ ਆ ਰਹੀ ਸਗਲੇ ਦਿਨ ਨਿਤਨਿਮ ਸਿਮਰਨ ਕਰਕੇ ਬੈਠਾ ਹੈ ਸਾਹਮਣੇ ਧਿਆਨ ਕਰਕੇ ਕੀਰਤਨ ਸੁਣਦੇ ਅੰਦਰ ਇਹ ਖਿਆਲ ਆਇਆ, ਇਕਦਮ ਅੱਖ ਬੰਦ ਹੋਈ, ਨੀਂਦ ਜੀ ਆ ਗਈ। ਗੁਰੂ ਰਾਮਦਾਸ ਪਿਤਾ ਨੇ ਦਿਖਾਇਆ ਉਹਦੇ ਕਿੰਨੇ ਮਾੜੇ ਕਰਮ, ਕਈ ਜਨਮਾਂ ਦੀ ਲੱਗੀ ਮੈਂ ਇਹਨੇ ਭਿਆਨਕ ਭਿਆਨਕ ਕਰਮ ਸੀ ਦਿਖਾ ਕੇ ਕਹਿਣ ਲੱਗੀ ਸੱਜਣਾ ਤੂੰ ਕਹਿੰਦਾ ਮੇਰੇ ਤੇ ਕਿਰਪਾ ਹੀ ਕੋਈ ਨੀ ਕਹਿੰਦੇ, ਮੇਰਾ ਨਿਤਨਿਮ ਥੋੜਾ ਹੋਏਗਾ ਜਾਂ ਮੇਰੇ ਅਜੇ ਕਮਾਈ ਥੋੜੀ ਹੋਏਗੀ। ਨਹੀਂ, ਅਸੀਂ ਤੈਨੂੰ ਦਰਸ਼ਨ ਨਹੀਂ ਦਿੱਤੇ, ਤੈਨੂੰ ਨੀ ਕੋਰੇ, ਅਸੀਂ ਤੈਨੂੰ ਅੰਦਰੋਂ ਦਰਸ਼ਨ ਦੇਖ ਕੇ ਇੰਨੇ ਜਨਮਾਂ ਦੇ ਤੇਰੇ ਪਾਪਾਂ ਦੀ ਮੈਲ ਧੋ ਚੁੱਕੇ ਹਾਂ ਤੇ ਲਗਾਤਾਰ ਧੋ ਰਹੇ ਹਾਂ। ਇਹ ਨਾ ਤੈ ਦਰਸ਼ਨ ਨਹੀਂ ਹੋਏ ਨੇ, ਤੂੰ ਕਿਉਂ ਐ ਕੁਝ ਗਿਲਾ ਕਰਦਾ, ਕੀ ਕੋਰ ਦਰਸ਼ਨ ਦੇ ਲਈਏ ਆ ਰਹਿਣ ਦੀਏ। ਤੇ ਕਹਿੰਦੇ ਜਾਪ ਆਏ ਤੇ ਰੋਇਆ, ਸਤਿਗੁਰੂ ਜੋ ਤੂੰ ਕਰਦਾ ਏ ਉਹ ਠੀਕ ਏ, ਸਾਨੂੰ ਪਤਾ ਹੀ ਨੀ ਸੱਚ ਨਾਲ ਤੂੰ ਕਿਤਨੇ ਕੁ ਪਰਕਾਰ ਸਾਡੇ ਤੇ ਮਿਹਰ ਦਾ ਮੀਂਹ ਤੂੰ ਵਰਸਾ ਰਿਹਾ ਹੈ। ਇੱਕ ਵਾਰ ਪੜੋ ਤਾਂ ਇੰਨੀਆਂ ਮਿਹਰਾਂ ਸਾਡੇ ਤੇ ਹੋਈਆਂ ਸਾਨੂੰ ਪਤਾ ਹੀ ਨਹੀਂ। ਸੋਚਦੇ ਹਾਂ ਵੀ ਗੁਰਦਾਸਾ ਗੁਰੂ ਦਸ਼ਮੇਸ਼ ਦਰਬਾਰ ਆਏ ਸਾਂ, ਵੀ ਚਲੋ ਤੇ ਕਥਾ ਕੀਰਤਨ ਤੇ ਬਣਤਾ ਏ, ਅਸੀਂ ਲੋਕ ਤੇ ਕੁਝ ਵੀ ਨੀ ਕਰਦੇ। ਇਹ ਤਾਂ ਉਹਨੇ ਕਿਰਪਾ ਕਰਨ ਲਈ, ਦ੍ਰਿਸ਼ਟੀ ਪਾਉਣ ਲਈ ਸਾਨੂੰ ਕੋਲ ਬੁਲਾ ਪੈਂਦਾ ਏ। ਉਹ ਕਿੰਨੇ ਕੁ ਸਾਡੇ ਪਾਪ ਉਹਨੇ ਅੰਦਰੋਂ ਕੱਟੇ ਨੇ, ਉਹਦੀ ਦ੍ਰਿਸ਼ਟੀ ਨੇ ਉਹਨਾਂ ਨੇ ਮਿਹਰ ਕੀਤੀ ਏ। ਅਸੀਂ ਕਦੇ ਕਰਜ਼ ਉਤਾਰ ਨਹੀਂ ਸਕਦੇ, ਕਿਵੇਂ ਸ਼ੁਕਰ ਕਰਾਂਗੇ? ਪੜੋ ਦੁਆਰਾ ਪਿਆਰ ਨਾਲ ਜੇ, ਕਿੰਜ ਸ਼ੁਕਰ ਗੁਜ਼ਾਰਾਂਗੇ ਬਾਬੁਲ ਤੇਰੇ ਪਿਆਰਾਂ ਦੇ, ਕਿੰਜ ਸ਼ੁਕਰ ਗੁਜ਼ਾਰਾਂਗੇ ਬਾਬੁਲ ਤੇਰੇ ਪਿਆਰਾਂ ਦੇ, ਕਿੰਜ ਸ਼ੁਕਰ ਸ਼ੁਕਰ ਗੁਜ਼ਾਰਾਂ ਮੈਂ ਬਾਬੁਲ ਤੇਰੇ ਪਿਆਰਾਂ ਦਾ, ਵਾਹਿਗੁਰੂ। ਸੱਚੀ ਮੇਰ ਪਿਆਰਿਆ ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ ਤੇਰੀ ਸ਼ੋਭਾ ਤੁਧ
ਸੱਚੀ ਮੇਰ ਪਿਆਰਿਆ ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ
ਜੀ ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ
ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ ਤੇਰੀ ਸ਼ੋਭਾ ਤੁਧ ਸੱਚੀ ਮੇਰ ਪਿਆਰਿਆ
ਬੇਨਤੀ ਕਰ ਰਿਹਾ ਸਾਂ ਗਰੀਬ ਅਨੁਵਾਦ ਪਿਤਾ ਜੀ ਦੇ ਪੁਸਤਕ ਦੇ ਅੰਦਰ ਪਹੁੰਚਾ ਰਹੇ ਹੋ ਬਚਨ ਨੇ ਜਾਤੀ ਦ੍ਰਿਸ਼ਟ ਅੰਮ੍ਰਿਤ ਧਾਰ ਤਾਲੁਕ ਕੰਨ ਉਤਾਰ ਤਿਮਨ ਅਗਿਆਨ ਜਾ ਕੇ ਦਸ ਦੁਆਰ ਜਨਮਾਂ ਜਨਮਾਤਰਾਂ ਦੀ ਕਾਲਕ ਪੁੱਟ ਸੁੱਟ ਦੇ ਨੇ ਬਚਨ ਨੇ ਤਿਮਨ ਹਨੇਰਾ ਅਗਿਆਨਤਾ ਦਾ ਜਦੋਂ ਕੋਈ ਗੁਰੂ ਅੰਗਦ ਪਿਤਾ ਤੇਰੇ ਦੁਆਰ ਤੇ ਆ ਕੇ ਤੇਰੇ ਦਰਸ਼ਨ ਕਰਦਾ ਹੈ ਨਾ ਤੇ ਉਹਦਾ ਅੰਦਰ ਦਾ ਹਨੇਰਾ ਤੁਸੀਂ ਦੂਰ ਕਰ ਦਿੰਦੇ ਹੋ ਦ੍ਰਿਸ਼ਟੀ ਪਾ ਕੇ ਬਸ ਉਹਦੀ ਦ੍ਰਿਸ਼ਟੀ ਚੱਲੇ ਪਾਉਣ ਲਈ ਤਪ ਭਰਿਆ ਕਰੀਏ ਦਿਨ ਰਾਤ ਕਦੇ ਨਾਗਾ ਨਾ ਪਵੇ ਪੂਰੀ ਵਿਭਾਗਤਾ ਬੜੇ ਸਤਿਗੁਰਾਂ ਦੇ ਦਰਸ਼ਨ ਇੱਕ ਵਾਰ ਜ਼ਰੂਰ ਰੋਜ਼ ਕਰਿਆ ਕਰੀਏ ਜਦੋਂ ਨਿਤਨਿਮ ਕਰੀਦਾ ਤਾਂ ਦਰਸ਼ਨ ਕਰਦੇ ਹਾਂ ਪਰ ਇਸ ਤਰ੍ਹਾਂ ਆ ਕੇ ਸਤਿਗੁਰਾਂ ਦੇ ਪ੍ਰਕਾਸ਼ ਦੇ ਉਹਦਾ ਹੋਰ ਉਦੇਕੇ ਪਾਲਕ ਕਰ ਰਹੇ ਹੋ ਬੱਚਿਆਂ ਨੇ ਕੋਈ ਜੋ ਸੇਵੇ ਸ਼ਬਦ ਸਾਰ ਜਿਹੜੇ ਲੋਕ ਧੰਨ ਗੁਰੂ ਅੰਗਦ ਪਿਤਾ ਜੀ ਦੇ ਸ਼ਬਦ ਦੀ ਕਮਾਈ ਕਰਦੇ ਕਣ ਤਤ ਵਸਤੂ ਸਾਰ ਕੀ ਕਹਿ ਨਾਮ ਜਪਣਾ ਜਿਹੜੇ ਗੁਰੂ ਅੰਗਦ ਪਿਤਾ ਮਹਾਰਾਜ ਤੇਰੇ ਚਰਨਾਂ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਦੇ ਨੇ ਨਾ ਉਹਨਾਂ ਲਈ ਸ਼ਬਦ ਵਰਤਿਆ ਗਾਕੜੀ ਵਿਖਮਤਾ ਬੜੀ ਔਖੀ ਧਾਰ ਹੈ ਆਪਾਂ ਤੇ ਸੋਚਦੇ ਸਾਂ ਸਵਈਆਂ ਦੇ ਵਿਚਾਰ ਕਰਕੇ ਨਾ ਇਹ ਗੁਰਾਂ ਦੀ ਭੀੜ ਲਿਆਈ ਅੱਜ ਕਰ ਲਾਂਗੇ ਪਰ ਪਿਆਰਿਓ ਗੱਲ ਅੱਗੇ ਸਤਿਗੁਰੂ ਤੁਰਨ ਨਹੀਂ ਦੇਂਦੇ ਪਏ ਉਹਦੀਓ ਹੀ ਵਡਿਆਈਏ ਨਾ ਹੋ ਸਕਿਆ ਕੱਲ ਦੁਪਹਿਰੇ ਨਾ ਤੂੰ ਸਤਿਗੁਰੂ ਦੇ ਇਤਿਹਾਸ ਦੇ ਪੂਰੇ ਦਰਸ਼ਨ ਕਰਾਂਗੇ ਮਾਫ਼ ਕਰਿਆ ਜੇ ਬਚਨ ਚੱਲ ਰਹੇ ਨੇ ਗਾਖੜੀ ਵਿਖਮ ਕਾਰ ਕੇ ਔਖੇ ਇਹ ਹੁੰਦੀ ਹੈ ਸੇਵਾ ਸਿਮਰਨ ਕਰਨਾ ਆਪਣੀ ਮਰਜ਼ੀ ਨਾਲ ਇਹ ਹੁੰਦਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਰਹਿ ਕੇ ਕਰਨੀ ਹੁਕਮ ਵਿੱਚ ਰਹਿ ਕੇ ਕਰਨੀ ਕਾਰ ਔਖੀ ਏ ਮਰਜ਼ੀ ਨਾਲ ਕਰਨੀ ਸੌਖੀ ਏ ਪਤਾ ਜੇ ਨਾ ਹੁਣ ਸਾਨੂੰ ਸਤਿਗੁਰਾਂ ਨੇ ਕਿਹਾ ਪਾਠ ਕਰਨ ਦਾ ਹੁਕਮ ਅੰਮ੍ਰਿਤ ਛਕਣ ਦਾ ਨਿਤਨੇਮ ਸਿਮਰਨ ਦਾ ਕਰਦੇ ਹਾਂ ਪਰ ਜਦੋਂ ਕੋਈ ਉਹਦੇ ਬਖਸ਼ੇ ਦੀ ਸੇਵਾ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਗੁਰਮੁਖਾਂ ਦੀ ਸੰਗਤ ਕਰੇ ਸਾਧੂ ਦੀ ਸੰਗਤ ਕਰੇ ਉਹਨਾਂ ਦੀ ਮਦਦ ਲਵੇ ਕੋਈ ਮੁਸ਼ਕਲ ਅੰਦਰ ਇਸ ਰਾਤ ਪੁਰਦਿਆਂ ਆਵੇ ਉਹਨੂੰ ਦੱਸੇ ਉਹਨੂੰ ਕਿਉਂ ਨੀ ਪ੍ਰਵਾਨ ਕਰਦਾ ਮਨ ਭਰਾ ਕਿਉਂਕਿ ਉਹਨੇ ਟੋਕਣਾ ਘੜੀ ਮੁੜੇ ਆ ਤੇਰਾ ਅੱਜ ਦੀ ਸੇਵਾ ਪ੍ਰਵਾਨੀ ਤੇ ਅੱਜ ਦੀ ਨਹੀਂ ਤੇ ਸਤਿਗੁਰਾਂ ਕੋਲ ਆ ਕੇ ਆਪਣੇ ਮਨ ਨੇ ਕਹਿ ਦਿੱਤਾ ਠੀਕ ਹੈ ਤੇ ਅਸੀਂ ਠੀਕ ਮੰਨ ਲਿਆ ਤੇ ਜੇ ਕਹਿ ਦਿੱਤਾ ਗਲਤ ਤੇ ਨਿਰਾਸ਼ ਹੋ ਕੇ ਸਾਰਾ ਕੁਛ ਛੱਡ ਕੇ ਬਹਿ ਜਾਂਦੇ ਹਾਂ ਸਤਿਗੁਰੂ ਆਪ ਵਰਤਦੇ ਆਪਣੇ ਪਿਆਰਿਆਂ ਦੇ ਰਾਹੀਂ ਸਤਸੰਗਿਓ ਉਹ ਕੋਈ ਸਤਿਗੁਰਾਂ ਦੀ ਬਰਾਬਰੀ ਨਹੀਂ ਕਰਦੇ ਉਹਨਾਂ ਦੇ ਹੁਕਮ ਵਿੱਚ ਉਹ ਆਪ ਆਪਣੇ ਬਖਸ਼ਿਆਂ ਨੂੰ ਸੇਵਾ ਦਿੰਦਾ ਹੈ ਗੁਰੂ ਕੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੇ ਘਰ ਉਹਦੇ ਬਖਸ਼ੇ ਹੋਏ ਕਿਤਨੇ ਕਿਤਨੇ ਪੂਰਨ ਸਤ ਪੁਰਸ਼ ਹੋ ਚੁੱਕੇ ਤੇ ਕਹਿ ਹੁੰਦੇ ਰਹਿਣਗੇ ਕਾਰਨ ਪਿਆਰਿਓ ਕਿਉਂ ਔਖੀ ਵਿਕੜੀ ਕਾਰ ਸਤਿਗੁਰਾਂ ਨੇ ਜਦੋਂ ਆਪ ਚੋੜੇ ਵਿੱਚ ਸੀ ਜਿਵੇਂ ਟੋਕਦੇ ਨੇ ਹੁਣ ਆਪ ਸ਼ਬਦ ਵਿੱਚ ਨੇ ਤੇ ਕਿਸੇ ਦੇ ਰਾਹੀਂ ਉਹ ਬਚਨ ਅਖਵਾਣਗੇ ਔਖਾ ਏ ਮੈਂ ਜ਼ਿੰਦਗੀ ਜੀ ਉਦਾਹਰਨ ਦੇ ਲੱਗਾ ਜੇ ਪਿਆਰਿਓ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਕਰੋ ਜਨਮ ਸਾਡਾ ਛੋਟਾ ਜਿਹਾ ਅਸੀਂ ਕੀ ਕਰਦੇ ਹਾਂ ਉਹਨਾਂ ਬੜੇ ਢਿੱਲੇ ਜੇ ਹੋ ਕੇ ਕਹਿੰਦੇ ਵੇਖੀ ਜਾਏਗੀ ਇਹ ਨਿਰਾਸ਼ ਤੇ ਅਣਜਾਣ ਲੋਕਾਂ ਦਾ ਸ਼ਬਦ ਹੈ ਜਿਹੜੇ ਕਹਿਣ ਵੇਖੀ ਜਾਏਗੀ ਕਰ ਲਾਂਗੇ ਅਗਲੇ ਸਾਲ ਪਤਾ ਨੀ ਅਗਲੇ ਪਲ ਦਾ ਤੇ ਸਾਲਾਂ ਦੀ ਗੱਲਾਂ ਕਰਦੇ ਹਾਂ ਪਿਆਰਿਓ ਹੋਰੇ ਕਦੋਂ ਮੁੱਕ ਜਾਣੀ ਇਹ ਜ਼ਿੰਦਗੀ। ਤੇਜ਼ੀ ਨਾਲ ਰਾਤ ਦੇ ਰਾਤ ਤੁਰ ਕੇ ਸੁਚੇਤ ਹੋਣਾ ਚਾਹੀਦਾ। ਕਿਉਂ ਨੀ ਪ੍ਰਾਪਤੀ, ਕੀ ਕਰਾਂ, ਕੁਝ ਵੀ ਕਰਨਾ ਪਵੇ ਸਾਨੂੰ ਜਿੰਨੀ ਕਾਹਲ ਹੈ ਨਾ। ਤੇ ਬੱਚੇ ਵੱਡੇ ਹੋ ਰਹੇ ਨੇ, ਇਹਨਾਂ ਨੂੰ ਮਕਾਨ, ਇਹਨਾਂ ਦੀ ਨੌਕਰੀ, ਇਹਨਾਂ ਲਈ ਘਰ, ਇਹਨਾਂ ਲਈ ਕੱਪੜੇ ਦਾ ਪ੍ਰਬੰਧ ਕਰਨਾ। ਇਹਦੇ ਨਾਲੋਂ 100 ਗੁਣਾ ਵੱਧ ਤਿਆਰੀ ਹੋਵੇ ਵੀ ਗੁਰੂ ਨਾਨਕ ਸਾਹਿਬ ਦੀ ਮਿਹਰ ਪੈਣੀ ਤਾਂ ਕਿਤੇ ਜਾ ਕੇ ਗੱਲ ਬਣੇਗੀ। ਪਰ ਤੈ ਵੀ ਤਿਆਰੀ ਤੇ ਮੰਗਾਂ ਸਾਡੀਆਂ ਹੁੰਦੀਆਂ ਨੇ, ਸਤਿਗੁਰੂ ਆਪ ਕਿਉਂ ਨੀ ਦਿਖਾਉਂਦੇ, ਆਪ ਕਿਉਂ ਨੀ ਖੇਡ ਕਰਦੇ, ਉਹ ਕੀ ਕਰਨ ਜਦੋਂ ਅਸੀਂ ਤਿਆਰ ਹੀ ਨਹੀਂ ਹਾਂ। ਉੱਥੇ ਵਾਜਾਂ ਮਾਰਦੇ ਨੇ, ਕਦੇ ਨੀਵੇਂ ਹੋ ਕੇ ਸਾਨੂੰ ਕਹਿੰਦੇ, ਜੇ ਤੂੰ ਸਾਡੇ ਵੱਡੇ ਹੋ ਕੇ ਨੀ ਗੱਲ ਸੁਣਦਾ ਬੰਦਿਆ, ਤੇ ਕਰੋ ਬੇਨਤੀ ਸੁਣੋ ਮੇਰੀ, ਤਾਂ ਮੇਰੀ ਬੇਨਤੀ ਸੁਣਦਾ ਹੈ, ਜੇ ਹੁਕਮ ਨੀ ਮੰਨਣਾ ਬੇਨਤੀ ਪਰਮੇਸ਼ਰ ਨੇ ਤੇ ਕਰਦੇ ਬੇਨਤੀ। ਅਸੀਂ ਕਿਵੇਂ ਕਹਾਂਗੇ ਵੀ ਉਹ ਕਿਰਪਾ ਨੀ ਕਰਦੇ? ਉਹਦੇ ਤਰਲੇ ਲੈ ਲੈ ਜੇ ਕਹਿੰਦੇ ਕਿਰਪਾ ਲੈ ਲਓ, ਜੀਵਨ ਸਵਾਰ ਲਓ। ਪਿਆਰਿਓ ਘਰ ਘਰ ਜਾ ਕੇ ਕਹਿੰਦੇ ਕਰਨ, ਪਰ ਮਨ ਨੂੰ ਗੱਲ ਸਮਝ ਨਹੀਂ ਆਉਂਦੀ। ਗਾਖੜੀ ਵਿਖਮ ਕਾਰ ਕੀ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਮੰਨ ਲਿਆ, ਭਾਵੇਂ ਕਹਿ ਪਹਿਲਾਂ ਸੌਖਾ ਲੱਗਦਾ, ਜਦੋਂ ਅੰਦਰ ਫੁਰਨੇ ਰੁਕਦੇ ਔਖਾ ਲੱਗਦਾ ਏ ਪਿਆਰਿਓ। ਪਰ ਚਲੋ ਮੰਨ ਲਓ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆ, ਉਹਨਾਂ ਦੀ ਕਿਰਪਾ ਨਾਲ ਅਗਲੀ ਵਿਖਮ ਕਾਰ ਹੋਰ ਏ ਪਿਆਰਿਓ। ਉਹ ਔਖੀ ਕਾਰ ਕਿਉਂ ਏ ਇਹਦੇ ਤੇ ਵਿਚਾਰ ਕਰੀਏ। ਔਖੀ ਕਾਰ ਰੱਬ ਨੇ ਨੀ ਬਣਾਈ, ਅਸੀਂ ਬਣਾਈ ਖੁਦ। ਅਸੀਂ ਲੱਗਦੇ ਦੁਨੀਆਂ ਦੇ ਆਖੇ ਚਾਹੁੰਦੇ ਹਾਂ, ਜਿਵੇਂ ਦੁਨੀਆਂ ਵਿਕਾਰਾਂ ਵਿੱਚ ਗਰਕ ਕੇ ਉਹ ਵਿਕਾਰਾਂ ਦੇ ਰਸ ਭੋਗੀਏ ਅਸੀਂ ਸਾਰੇ, ਤੇ ਨਾਲੇ ਇਧਰੋਂ ਮੇਲ ਮਿਲ ਜਾਏ। ਇਹ ਸਾਡੀ ਗਲਤੀ ਏ, ਕੋਈ ਵਿਕਮਕਾਰ ਨੇ ਸਾਨੂੰ ਦੁਨੀਆਂ ਨੇ ਗਲਤ ਪੜ੍ਹਾਈਆਂ ਨੇ, ਬਸ ਉਹ ਅਸੀਂ ਛੱਡਦੇ ਨੀ ਰਾਹ ਨੂੰ, ਇਸ ਕਰਕੇ ਔਖੇ ਹੁੰਦੇ ਆ। ਖੈਰ ਗਾਖੜੀ ਵਿਕਮਕਾਰ ਕੀ ਏ? ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਨਾ ਦੋ ਹਸਤੀਆਂ ਨੇ ਤੇ ਦੋਨੋ ਹੀ ਮੰਜ਼ਿਲ ਤੇ ਪਹੁੰਚਣ ਵਾਲੀਆਂ ਨੇ, ਸਿਰੇ ਤੇ ਖਲੋਤੀਆਂ ਨੇ। ਜਿਵੇਂ ਕੋਈ 100 ਮੀਲ ਦਾ ਸਫ਼ਰ ਹੋਵੇ, ਨੜੇਤੇ ਮੀਲ ਕਰ ਲਵੇ, ਸਾਢੇ ਨੜੇਤੇ ਕਰ ਲਵੇ, ਅੱਧੇ ਤੇ ਜਾ ਕੇ ਘਟਨਾ ਵਾਪਰਦੀ ਸਿਰੇ ਤੇ, ਤੇ ਜਿਹੜਾ ਉੱਚੇ ਕਾਮਯਾਬ ਨੇ ਫਿਰ ਗਿਆ ਪਿੱਛੇ ਦਾ ਪਿੱਛੇ। ਕੀ ਹੋਇਆ? ਦੋ ਘਟਨਾ ਵਾਪਰਦੀਆਂ, ਇੱਕ ਭਾਈ ਜੀਵਾ ਜੀ, ਦੂਸਰੇ ਧੰਨ ਧੰਨ ਗੁਰੂ ਅਮਰਦਾਸ ਪਿਤਾ ਜੀ, ਉਹਨਾਂ ਦੇ ਚਰਨਾਂ ਵਿੱਚ ਨੇ। ਪਿਆਰਿਓ ਭਾਈ ਜੀਵਾ ਤੇ ਗੁਰੂ ਅਮਰਦਾਸ ਪਿਤਾ ਦੀ ਕਹਾਣੀ ਕੈਸੀ ਪਿਆਰੀ ਹੈ, ਤਪੇ ਦੀ ਸਾਖੀ ਤੁਹਾਨੂੰ ਯਾਦ ਹੈ। ਉਹਨੇ ਲੋਕਾਂ ਨੂੰ ਚੁੱਕ ਦਿੱਤਾ, ਮੀਂਹ ਨਹੀਂ ਪੈਂਦਾ ਕਿਉਂਕਿ ਤੁਹਾਡੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਦ੍ਰਿਸ਼ਟੀ ਨੇ, ਉਹ ਗੁਰੂ ਬਣ ਕੇ ਬੈਠੇ, ਮੀਂਹ ਕਿਵੇਂ ਪੈ ਜਾਏਗਾ? ਇਹਨਾਂ ਨੂੰ ਤੋਂ ਮੀਂਹ ਪਵਾ, ਨਹੀਂ ਤੇ ਇਹਨਾਂ ਨੂੰ ਪਿੰਡੋ ਬਾਹਰ ਕੱਢੋ, ਮੈਂ ਮੀਂਹ ਪਵਾਂਗਾ। ਸਤਿਗੁਰੂ ਮੁਸਕਰਾਏ, ਆ ਕੇ ਪਿੰਡ ਵਾਲੇ ਕਹਿੰਦੇ ਜੀ ਮੀਂਹ ਪਵਾਓ। ਸਾਹਿਬ ਜਾਣਦੇ ਨੇ ਇਹ ਹੁਕਮ ਵਿੱਚੋਂ ਗੱਲ ਨਿਕਲ ਰਹੀ ਹੈ, ਨਿਮਰਤਾ ਚੋਂ ਨਹੀਂ। ਉਹ ਕਹਿਣ ਲੱਗੇ ਜੀ ਇੰਜ ਕਹਿ, ਆਪੇ ਵਾਹਿਗੁਰੂ ਕਿਰਪਾ ਕਰੇਗਾ, ਫਿਕਰ ਨਾ ਕਰੋ। ਉਹਨੂੰ ਫਿਕਰ ਰੋਜੀ ਰੋਟੀ ਦਾ, ਕਹਿੰਦੇ ਜੀ ਗਿਆਨ ਨੀ ਚਾਹੀਦਾ, ਮੀਂਹ ਚਾਹੀਦਾ ਹੈ, ਗਿਆਨ ਨੀ ਚਾਹੀਦਾ, ਮੀਂਹ ਚਾਹੀਦਾ ਹੈ। ਕਹਿਣ ਲੱਗੇ ਵੇਖਿਆ ਕੋਈ ਜਵਾਬ ਨਾ ਵੇਚੇ, ਕਹਿੰਦੇ ਜੀ ਪਿੰਡੋ ਚਲੇ ਜਾਓ। ਸਤਿਗੁਰੂ ਜੀ ਪਿੰਡੋ ਚਲੇ ਗਏ ਹਜ਼ੂਰ ਸਾਹਿਬ ਤੋਂ। ਬਾਬਾ ਅਮਰਦਾਸ ਜੀ ਜਦੋਂ ਆਏ, ਪਤਾ ਲੱਗਾ ਮੇਰੇ ਗੁਰੂ ਦਾ ਨਿਰਾਦਰ, ਇਹ ਤਪੇ ਨੀ ਕਰਵਾਇਆ। ਸਾਹਿਬ ਕਹਿਣ ਲੱਗੇ ਤਪਿਆ ਮੀਂਹ ਪਵਾਇਆ ਕਿਉਂ ਨਹੀਂ? ਨਹੀਂ ਪਵਾਇਆ, ਲੋਕੀ ਨੀ ਪਰੇਸ਼ਾਨ, ਗੁਰੂ ਸਾਹਿਬ ਦਾ ਵੀ ਨਿਰਾਦਰ ਕੀਤਾ, ਤਪੇ ਨੇ ਮੀਂਹ ਵੀ ਨੀ ਪਵਾਇਆ, ਮਾਰੇ ਗਏ ਦੋਨਾਂ ਪਾਸਿਓਂ ਗਏ। ਬਾਬਾ ਅਮਰਦਾਸ ਜੀ ਕੋਲ ਆਏ, ਤੁਸੀਂ ਕੁਝ ਦੱਸੋ। ਕਹਿੰਦੇ ਜਿਹਨੇ ਮੇਰੇ ਗੁਰੂ ਦਾ ਨਿਰਾਦਰ ਕੀਤਾ ਉਹਨੂੰ ਘਸੀਟੋ ਵੱਧ ਗਏ, ਜਿੰਨਾ ਘਸੀਟੋਗੇ ਮੀਂਹ ਓਨਾ ਵੱਧ ਪੈਗਾ। ਉਹਨਾਂ ਦਾਬੂ ਖਿੱਚਿਆ ਜਿਮੀਦਾਰਾਂ ਨੇ, ਬੱਦਲ ਆਏ, ਬਰਸਾਤ ਬਹੁਤ ਹੋਈ, ਤਪਾ ਮਰ ਗਿਆ। ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ, ਸਾਹਿਬ ਨਾਰਾਜ਼ ਹੋ ਗਏ। ਬਾਬਾ ਅਮਰਦਾਸ ਜੀ ਜਦੋਂ ਜਾਂਦੇ ਸੀ, ਗੁਰੂ ਅੰਗਦ ਪਿਤਾ ਜੀ ਦੂਰੋਂ ਦ੍ਰਿਸ਼ਟੀ ਪਾ ਕੇ ਨਿਕਾਲ ਕਰਦੇ ਸਨ, ਅੱਜ ਮੁੱਖ ਮੋੜ ਕੇ ਬਹਿ ਗਏ। ਜਦੋਂ ਬਾਬਾ ਅਮਰਦਾਸ ਜੀ ਵੱਲੋਂ ਮੁੱਖ ਮੋੜਿਆ, ਜਦੋਂ ਇਸ ਰਾਹ ਤੇ ਕੋਈ ਤੁਰਦਾ ਨੀ, ਉਦੋਂ ਉਹਨੂੰ ਕੋਈ ਵੱਡੀਆਂ ਗੱਲਾਂ ਨੀ ਜਾਪਦੀਆਂ, ਪਰ ਜਿਹਨੂੰ ਦਾਤਾ ਮੇਲ ਕਰੇ ਉਸ ਨੂੰ ਨਾ ਸਭ ਤੋਂ ਵੱਡੀ ਸਜ਼ਾ ਇਹ ਹੈ ਜਦੋਂ ਉਹਦਾ ਉਹਦੇ ਵੱਲੋਂ ਗੁਰੂ ਹੁਕਮ ਲੱਗਦੇ ਹਨ। ਉਹਦੇ ਤੋਂ ਵੱਡੀ ਸਜ਼ਾ ਕੋਈ ਨੀ ਜਦ ਵਿਆਸ ਨੂੰ ਹੁਕਮ ਦੇ। ਭਗਤ ਜੀ ਕਹਿੰਦੇ ਨੇ ਨਾ, ਕਹਿੰਦੇ ਧਰ ਪਾਲਾ ਆਹ ਜਲਾਲਾ ਡੱਬਾ ਮੈਂ ਸਹਿ ਲਾਂਗਾ, ਨਾ ਤਰਵਟ ਤੇਰੀ ਪਰ ਤੂੰ ਕੰਡ ਕਰ ਲਵੇ ਇਹ ਨਹੀਂ ਉਹ ਪੀੜਾ ਸਹਾਰੀ ਜਾਣੀ। ਲਾ ਗਲੇ ਸੁਣ ਬੇਨਤੀ ਮੇਰੀ, ਮੇਰੀ ਬੇਨਤੀ ਸੁਣੋ, ਮੈਨੂੰ ਦਰਸ਼ਨ ਦਿਓ। ਹੋ ਵਾਰੀ ਮੁਖ ਪੇ ਪਿਆਰੇ ਕਰਵਟ ਦੇ ਮੋਖੋ ਪਾ ਕੇ ਕੋ ਮਾਰ, ਮੈਨੂੰ ਕੰਡ ਦੇ ਕੇ ਕਿਉਂ ਮਾਰਦੇ ਹੋ ਜੀ, ਨਾ ਮਾਰੋ। ਬਾਬਾ ਅਮਰਦਾਸ ਜੀ ਨੇ ਤਰਲੇ ਲੈ, ਸਾਹਿਬਾ ਕੀ ਗੁਸਤਾਖੀ, ਕਹਿਣ ਲੱਗੇ ਅੱਜ ਉਹਦੇ ਹੁਕਮ ਦੀ ਉਲੰਘਣਾ ਕੀਤੀ ਏ, ਜੇਕਰ ਅਸੀਂ ਵੀ ਮੀਂਹ ਪਵਾਇਆ ਤੇ ਤੁਸੀਂ ਕਿਉਂ ਇਹ ਤਾਕਤ ਦਿਖਾ ਕੇ ਮੀਂਹ ਪਵਾਤਾ ਹੈ। ਉੱਥੇ ਪਿਆਰਿਓ ਹੁਕਮ ਦੀ ਉਲੰਘਣਾ ਏ। ਲੋਕ ਤੇ ਕਹਿਣਗੇ ਨਾ ਜੀ ਦੇਖੋ ਇੰਨੇ ਲੋਕਾਂ ਦਾ ਭਲਾ ਹੋ ਗਿਆ, ਖੇਤੀ ਹਰੀ ਭਰੀ ਹੋ ਗਈ, ਇਹ ਅੱਜ ਲਈ ਸੋਚਿਆ ਜੀ। ਜਿਹੜੇ ਵੀਰ ਭੈਣ ਸਤਿਗੁਰਾਂ ਦੀ ਕਿਰਪਾ ਨਾਲ ਤੁਰਦੇ ਨੇ ਪਰ ਅਜਾਦ ਤੁਰਨਾ ਚਾਹੁੰਦੀ, ਅਜਾਦ ਅਜਾਦ ਤੁਰ ਕੇ ਨਹੀਂ ਜੇ ਕਹਾਣੀ ਹੁਕਮ ਵਿੱਚ ਆਉਣਾ ਹੀ ਪੈਣਾ ਹੈ। ਗਾਖੜੀ ਬਿਕਮ ਕਾਲ ਏ ਗੁਰੂ ਕੇ ਪਿਆਰਿਓ। ਭਾਈ ਜੀਵਾ ਨੇ ਰੋਜ਼ ਘਰੋਂ ਖਿਚੜੀ ਦੇ ਪ੍ਰਸ਼ਾਦ ਬਣਾ ਕੇ ਲਿਜਾਂਦਾ, ਅੱਖ ਦੀ ਹਨੇਰੀ ਤੇ ਝੱਖੜ ਮੀਂਹ ਏ ਰੁਕਦੇ ਨਹੀਂ। ਕਹਿਣ ਲੱਗਿਆ ਮੈਂ ਸਤਿਗੁਰਾਂ ਨੂੰ ਪ੍ਰਸ਼ਾਦ ਛਕਣਾ ਕਿਵੇਂ ਕਰਾਂ, ਇਹਨੇ ਕੱਢਣਾ ਨੀ, ਸਮਾਂ ਲੰਘ ਜਾਏਗਾ। ਗੁਰੂ ਸਾਹਿਬ ਜੀ ਕੋਲ ਵਕਤ ਸਿਰ ਨਹੀਂ ਪ੍ਰਸ਼ਾਦ ਪਹੁੰਚਣਾ, ਨੇਮ ਭੰਗ ਹੋ ਜਾਏਗਾ। ਪਰ ਉਹਨੇ ਆਖਿਆ ਚਲੋ ਕੋਈ ਗੱਲ ਨਹੀਂ, ਗੁਰੂ ਨਾ ਗੁਰੂ ਅੰਗਦ ਪਿਤਾ ਦੇ ਸੇਵਾਦਾਰ ਹਾਂ, ਸ਼ਕਤੀਆਂ ਤੇ ਚਰੋਦੀਆਂ ਫਿਰਦੀਆਂ ਨੇ, ਰਦੀਆਂ ਸਦੀਆਂ ਤੇ ਐਵੇਂ ਤੁਰੀਆਂ ਫਿਰਦੀਆਂ ਨੇ, ਜਿਹਨੂੰ ਜਮਾਨਾ ਬਹੁਤ ਵੱਡੀ ਗੱਲ ਸਮਝਦਾ ਹੈ। ਕਹਿਣ ਲੱਗੇ ਅਕਾਲ ਪੁਰਖ ਜੀ ਜਿਹੜਾ ਹੱਟਾ ਹੋ ਗਏ ਜੀ, ਮੈਂ ਗੁਰੂ ਸਾਹਿਬ ਕੋਲ ਜਾਣਾ ਹੈ। ਉਸੇ ਵਕਤ ਚੱਖੜ ਰੁਕ ਗਿਆ, ਹਨੇਰੀ ਲੁਕ ਗਈ, ਭਾਈ ਜੀਵਾ ਪ੍ਰਸ਼ਾਦ ਲੈ ਕੇ ਆਇਆ। ਸਤਿਗੁਰੂ ਕਹਿੰਦੇ ਅੱਜ ਨੀ ਪ੍ਰਸ਼ਾਦ ਪ੍ਰਵਾਨ ਹੋਣਾ, ਗਰੀਬ ਨਵਾਜ ਕਾਰਨ। ਸਤਿਗੁਰੂ ਜੀ ਕਹਿਣ ਲੱਗੇ ਜੀਵਿਆ ਅੱਜ ਬਹੁਤ ਵੱਡਾ ਪਾਪ ਹੋ ਗਿਆ ਤੇਰੇ ਕੋਲ, ਨਹੀਂ ਸਤਿਗੁਰੂ ਮੈਂ ਤੇਰੀ ਸੇਵਾ ਚ ਆਉਣ ਲਈ ਤਾਂ ਇਹ ਮੀਂਹ ਕਟਾਇਆ ਏ ਦਾਦਾ, ਮੈਂ ਕੋਈ ਆਪਣੇ ਲਈ ਨਹੀਂ, ਇਹ ਮਨ ਦੀਆਂ ਗੱਲਾਂ ਨੇ, ਹੁਕਮ ਦੀਆਂ ਨਹੀਂ। ਜੇ ਹੁੰਦੀਆਂ ਜਿਹੜੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਜਰੂਰੀ ਥੋੜਾ ਮੇਰੇ ਸਾਹਿਬ ਨੂੰ ਚੰਗੀਆਂ ਲੱਗਣ ਤੇ ਕਿਥੋਂ ਪਤਾ ਲਗਾਓਗੇ। ਕਹਿੰਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਦੀ ਸੰਗਤ ਕਰਿਆ ਕਰੋ, ਤੁਹਾਨੂੰ ਹੀ ਪਤਾ ਲੱਗ ਜਾਏਗਾ। ਗੁਰੂ ਕੇ ਪਿਆਰਿਓ ਜਿਵੇਂ ਗੰਗਾ ਨਾਲ ਕੋਈ ਨਦੀ ਮਿਲੇ ਉਹਨੂੰ ਵੀ ਪਵਿੱਤਰ ਬਣਾ ਕੇ ਸਾਗਰ ਵਿੱਚ ਲੈ ਜਾਂਦੀ ਏ, ਜਿਹੜੇ ਚੰਦਨ ਦੀ ਸੰਗਤ ਕਰਨ ਬੂਟੇ ਉਹਨਾਂ ਨੂੰ ਵੀ ਸੁਗੰਧਿਤ ਕਰਕੇ ਆਪਣੇ ਵਰਗਾ ਬਣਾ ਲੈਂਦੇ ਨੇ। ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋਵੇ ਉਹਨਾਂ ਦੀ ਸੰਗਤ ਕਰੀਏ ਤੇ ਉਹਨਾਂ ਤੇ ਮਿਹਰ ਹੋ ਜਾਂਦੀ ਏ। ਪਿਆਰਿਓ ਹੋਇਆ ਕੀ, ਭਾਈ ਜੀਤਾ ਜੀ ਨੇ ਪੁੱਛਿਆ ਦਾਤਾ ਹੁਣ ਖੋਲ ਕੇ ਦੱਸ, ਤੇਰੇ ਤੋਂ ਇਲਾਵਾ ਕੋਈ ਦਰ ਨਹੀਂ, ਮੈਨੂੰ ਦਰ ਤੋਂ ਧੱਕੀ ਨਾ ਮੋੜੀ ਨਾ, ਦੱਸ ਕੀ ਕਿਵੇਂ ਪਾਪ ਹੋਇਆ ਏ। ਸਹਿਬ ਕਹਿਣ ਲੱਗੇ ਅੱਜ ਪ੍ਰਸ਼ਾਦ ਦੀ ਕਹਾਣੀ ਨਹੀਂ ਸੀ, ਪ੍ਰਸ਼ਾਦ ਲੇਟ ਛੱਕ ਲੈਂਦੇ, ਨਾ ਛੱਕਦੇ ਇੱਕ ਦਿਨ ਸਰ ਜਾਣਾ ਸੀ, ਮੇਰਾ ਨਿਰੰਕਾਰ ਐਵੇਂ ਨੀ ਹਨੇਰੀਆਂ ਤੇ ਤੂਫਾਨ ਲਿਆਉਂਦਾ, ਮਾਰਨ ਲਈ ਨਹੀਂ ਜਿਵਾਲਣ ਲਈ, ਇਹਦੇ ਮਗਰ ਕੋਈ ਵੱਡੀ ਸ਼ਕਤੀ ਏ। ਮਜਾਲ ਏ ਪ੍ਰਭਾ ਆਪ ਚੱਲ ਜੇ, ਮਜਾਲ ਏ ਧਰਤੀ ਆਪ ਖਿਲ ਜੇ, ਕੀ ਇਹਦੀ ਤਾਕਤ ਦੇ ਪਹਾੜਾਂ ਦੀ, ਇਹ ਖਿਲ ਜੁੜ ਜਾ ਜੋ ਕੁਝ ਵਾਪਰਦਾ ਜੇ, ਭਾਵੇਂ ਸੁਨਾਮੀ ਲਹਿਰਾਂ ਹੋਣ, ਭਾਵੇਂ ਅਮਰੀਕਾ ਦੇ ਤੂਫਾਨ ਹੋਣ, ਗੁਜਰਾਤ ਦੇ ਭੂਚਾਲ ਹੋਣ, ਇਹ ਕਿਸੇ ਦੇ ਹੁਕਮ ਵਿੱਚ ਆਉਂਦੇ ਨੇ। ਨਾਲੇ ਤੇ ਰੋਜ਼ ਪੜ੍ਹਦੇ ਹੋ ਪਰ ਸਭੋ ਤੇ ਤੇਰੇ ਹੁਕਮ ਵਿੱਚ ਐਵੇਂ ਕਿਵੇਂ ਹੋ ਗਿਆ। ਉਹਦੇ ਉਹਨੇ ਸੋਝੀ ਪਾਈ ਨਾ ਵੀ ਆਹ ਕੁਝ ਜੀਵ ਕਰਦੇ ਤਾਂ ਹੋਇਆ, ਉਹ ਜਾਣੇ। ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਭਾਈ ਜੀਵਿਆ ਅੱਜ ਤੂੰ ਪ੍ਰਸ਼ਾਦ ਨਹੀਂ ਛਕਾਇਆ, ਰੱਬ ਨੇ ਤੂਫਾਨ ਹਨੇਰੀ ਲਿਆ ਕੇ ਲੱਖਾਂ ਜੀਵਾਂ ਨੂੰ ਮਾਰਨਾ ਸੀ ਤੇ ਕਰੋੜਾਂ ਜੀਵਾਂ ਨੂੰ ਉਹਦੀ ਰੋਜੀ ਬਣਾ ਕੇ ਦੇਣੀ ਸੀ, ਅੱਜ ਕਰੋੜਾਂ ਜੀਵ ਭੁੱਖੇ ਰਹਿ ਕੇਵਲ ਤੇਰੀ ਗਲਤੀ ਕਰਦੇ, ਜਿਹੜੇ ਭੁੱਖੇ ਰਹੇ ਉਹਨਾਂ ਦਾ ਪਾਪ ਕਿਹਦੇ ਸਿਰ ਤੇ। ਅਸੀਂ ਖੁਦ ਇਹਨਾਂ ਗੱਲਾਂ ਨੂੰ ਕਿਵੇਂ ਜਾਣ ਪਾਵਾਂਗੇ, ਕਿੱਥੋਂ ਅਕਲ ਲਿਆਵਾਂਗੇ, ਕਿਹੜੇ ਬੁੱਧ ਨਾਲ ਲਾ ਪਾਵਾਂਗੇ? ਇੱਕ ਮੀਂਹ ਪਵਾ ਰਿਹਾ, ਇੱਕ ਮੀਂਹ ਕਟਾ ਰਿਹਾ। ਪਿਆਰਿਓ, ਨਾ ਪਵਾਣ ਦੀ ਕਹਾਣੀ ਨਾ ਕਟਾਣ ਦੀ ਗੱਲ, ਜਿਵੇਂ ਹੁਕਮ ਦੀ ਉਲੰਘਣਾ ਕੀਤੀ, ਸਾਹਿਬ ਕਹਿੰਦੇ ਉਹ ਪ੍ਰਵਾਨ ਨਹੀਂ, ਇਹ ਗਾਦਰੀ ਬਿਖਮਕਾਰ ਹੈ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿੰਦੇ ਨੇ, ਭਾਈ ਲੈਣਿਆ ਕਿੰਨੀ ਕੁ ਰਾਤ ਲੰਘ ਗਈ? ਕਿਸੇ ਨੂੰ ਪੁੱਛਿਆ ਕਹਿੰਦਾ ਅੱਧੀ, ਦੂਜੇ ਕਹਿੰਦੇ ਅੱਧੀ ਰਹਿ ਗਈ, ਪਰ ਭਾਈ ਲੈਣਾ ਕਹਿੰਦਾ ਸਤਿਗੁਰੂ ਜਿੰਨੀ ਲੰਘਾ ਦਿੱਤੀ ਓਨੀ ਲੰਘ ਗਈ ਜੀ, ਜਿੰਨੀ ਬਚਾਈ ਓਨੀ ਬਚੀ। ਉਹ ਹੁਕਮ ਨੂੰ ਪਛਾਣਦੇ ਨੇ, ਉਹਦੇ ਹੁਕਮ ਵਿੱਚ ਹੀ ਤਾਂ ਰਾਤ ਉਹਦੀ ਮਰਜ਼ੀ ਬਣੇ, ਰਾਤ ਨੂੰ ਜਿੰਨੀ ਮਰਜ਼ੀ ਲੰਬੀ ਕਰ ਦੇਵੇ। ਉਹਨੇ ਕੋਈ ਕਿਸੇ ਨੂੰ ਪੁੱਛਣਾ ਛੋੜੇ ਗੁਰੂ ਕੇ ਪਿਆਰਿਓ। ਇਸ ਲਈ ਅਸੀਂ ਤੇ ਇਹੀ ਕਹਾਂਗੇ ਨਾ, ਕੌਣ ਜਾਣੇ ਤੇਰੇ ਕੰਮ ਸਾਹਿਬਾ, ਕੌਣ ਜਾਣੇ ਤੇਰੇ ਕੰਮ, ਕੌਣ ਜਾਣੇ ਤੇਰੇ ਕੰਮ ਸਾਹਿਬਾ, ਕੌਣ ਜਾਣੇ ਤੇਰੇ ਕੰਮ, ਕੌਣ ਜਾਣੇ ਤੇਰੇ ਕੰਮ ਸਾਹਿਬਾ, ਕੌਣ ਜਾਣੇ ਤੇਰੇ ਕੰਮ, ਕੌਣ ਜਾਣੇ ਤੇਰੇ ਕੰਮ ਸਾਹਿਬਾ, ਕੌਣ ਜਾਣੇ ਤੇਰੇ ਕੰਮ। ਉਹਦੇ ਕੰਮਾਂ ਨੂੰ ਕੋਈ ਨਹੀਂ ਜਾਣ ਸਕਦਾ ਪਿਆਰਿਓ, ਕੇਵਲ ਤੇ ਕੇਵਲ ਉਹਦੇ ਚਰਨਾਂ ਚ ਸੀਸ ਨਿਵਾਲ ਕੇ। ਜਦੋਂ ਜਦੋਂ ਤੇ ਪਹਿਲਾਂ ਤੁਰਦਾ ਬੰਦਾ, ਇਹ ਕਹਿੰਦਾ ਮੈਨੂੰ ਸਭੋ ਕੁਝ ਪਤਾ ਏ, ਜਿਉਂ ਜਿਉਂ ਉਹ ਰੱਬ ਤੇ ਗੁਰੂ ਦੇ ਨੇੜੇ ਹੁੰਦਾ ਏ, ਉਹਦੀ ਨਿਮਰਤਾ ਨਹੀਂ ਸੱਚਮੁੱਚ ਉਹਨੂੰ ਅਹਿਸਾਸ ਹੁੰਦਾ, ਮੈਨੂੰ ਕੱਖ ਵੀ ਨਹੀਂ ਪਤਾ, ਇਹ ਕੋਈ ਉਹਦੀ ਨਿਮਰਤਾ ਨਹੀਂ। ਰੱਬ ਦਿਖਾਂਦਾ ਆਵੇਗ ਜੋ ਤੂੰ ਸੋਚਦਾ ਬਿਲਕੁਲ ਗਲਤ, ਜਿਹਨੂੰ ਤੂੰ ਗਲਤ ਕਹਿੰਦਾ ਬਿਲਕੁਲ ਠੀਕ ਏ, ਸਾਕੀ ਨਿਗਾਹ ਚ ਉਹਦੀ ਖੇਡ ਉਹ ਜਾਣੇ। ਅਸੀਂ ਨੂੰ ਜਾਣ ਸਕਦੇ ਤੇ ਨਾ ਜਾਣਨ ਲਈ ਨਹੀਂ, ਉਹਨੂੰ ਪਿਆਰ ਕਰੀਏ ਜਿੰਨਾ ਕਰ ਸਕਦੇ ਹਾਂ। ਭੱਟ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ, ਤੁਹਾਡੀ ਇਹ ਜਿਹੜੀ ਸ਼ਬਦ ਦੀ ਕਮਾਈ ਦੀ ਬਿਖਮਕਾਰ ਹੈ ਨਾ, ਔਖੀ ਏ, ਪਰ ਜਿੰਨਾ ਕਰ ਲਈ ਤੇ ਨਿਰਭਾਉ ਉਤਾਰ ਕੀ ਨਿਰਭਾਰ, ਉਹਨਾਂ ਨੂੰ ਪਾਸਾ ਗੁਰ ਤੋਂ ਤੁਸੀਂ ਪਾਰ ਕਰ ਦਿੰਦੇ ਹੋ। ਨਿਰਭਾਰ ਉਹਨਾਂ ਦੇ ਸਿਰ ਤੇ ਕੋਈ ਭਾਰ ਨਹੀਂ, ਭਾਰ ਅਸੀਂ ਆਪਣੇ ਸਿਆਣਪਾਂ ਦੇ ਚੁੱਕਿਆ, ਉਹ ਚਾਲ ਬਣਾ ਲਏ ਨੇ ਕਿ ਇੰਨਾ ਕੁਝ ਜ਼ਿੰਦਗੀ ਚ ਇਕੱਠਾ ਕਰਨਾ ਉਹ ਹੁੰਦਾ ਨਹੀਂ। ਤੇ ਕਹਿੰਦੇ ਬਹੁਤ ਪਿਆ, ਤੇਰੇ ਬੱਚਿਆਂ ਦਾ ਕੀ ਬਣੇਗਾ, ਖੁਰੇ ਮੇਰਾ ਕੀ ਬਣੇਗਾ, ਤੂੰ ਗੱਲ ਹੈ ਨਹੀਂ। ਲੋਕਾਂ ਨੇ ਕਿਹਾ ਸੀ ਸੋਚ ਲੈ ਕਿ ਇੰਨਾ ਕੁਝ ਕਰਨਾ ਏ ਇਕੱਠਾ, ਇਹ ਕੁਝ ਰਿਸ਼ਤੇ, ਇਹ ਕੁਝ ਕੰਮ ਬੱਚਿਆਂ ਲਈ, ਖੁਰੇ ਕੌਣ ਕਿਹੜਾ ਭਾਰ ਪਾਈ ਬੈਠੇ ਆ। ਸਹਿਬ ਕਹਿੰਦੇ ਜਦੋਂ ਸ਼ਬਦ ਨਾਲ ਜੁੜੋਗੇ ਨਾ ਤੇ ਪਤਾ ਲੱਗੇਗਾ ਉਹਦੇ ਹੁਕਮ ਵਿੱਚ ਹੋ ਰਿਹਾ ਹੈ, ਉਹਨੇ ਜੋ ਕੁਝ ਕੀਤਾ ਤੇ ਕਰ ਰਿਹਾ ਕਰੇਗਾ, ਉਹਨੇ ਭਲਾ ਹੀ ਕਰਨਾ ਹੈ, ਭਾਰ ਲੈ ਜਾਣਾ ਪਿੱਤਲ ਇੱਕੋ ਹੈ। ਤੇ ਸਹਿਬ ਕਹਿੰਦੇ ਭਾਰ ਪਾਲੇ ਡੁੱਬ ਜਾਂਦੇ ਜਿਉਂਦਿਆਂ ਜੀ, ਹਰੋਏ ਖਰੋਏ ਤਿਰਦੇ, ਹੌਲੇ ਹੌਲੇ ਤਰਦੇ ਨੇ, ਜਿਨ੍ਹਾਂ ਦੀ ਆਤਮਾ ਤੋਂ ਬੋਝ ਲਾ ਦਿੱਤਾ, ਬੋਝ ਕੌਣ ਲਾਏਗਾ, ਨਾਮ ਲਾਏਗਾ। ਸਹਿਬ ਕਹਿੰਦੇ ਸਤ ਸੰਗਤ ਸਹਿਜ ਸਾਰ, ਜਾਗੀਲੇ ਗੁਰ ਵਿਚਾਰ, ਆ ਸਤ ਸੰਗਤ ਗੁਰੂ ਅੰਗਦ ਪਿਤਾ ਜਿਹੜੇ ਆ ਕੇ ਤਰਦੇ ਤੁਹਾਡੇ ਦੁਆਰ ਤੇ, ਇੱਥੇ ਆ ਕੇ ਅੰਦਰ ਆਤਮਕ ਅਡੋਲਤਾ ਬਣਦੀ ਏ, ਜਿਹੜੀ ਹੁਣ ਨਹੀਂ ਏ, ਹੁਣ ਡੋਲ ਰਹੇ ਹਾਂ। ਇੱਥੇ ਕਹਿੰਦੇ ਨੇ ਅੰਦਰੋਂ ਗੁਰੂ ਜਗਾਉਂਦਾ ਆਤਮਾ ਨੂੰ, ਜਾਗ ਕੇ ਗੁਰੂ ਦੀ ਵਿਚਾਰ ਅੰਦਰੋਂ ਨਿਕਲੇਗੀ, ਸੁਧਿਆ ਨਹੀਂ, ਉਹ ਕੇਵਲ ਗੁਰੂ ਸਾਹਿਬ ਹੀ ਜਗਾ ਸਕਦੇ ਨੇ। ਜਾਗ ਕੇ ਬੰਦਾ ਇੱਕ ਵਾਰੀ ਵਾਹਿਗੁਰੂ ਕਵੇ ਤੇ ਖੰਡਾ ਬ੍ਰਹਿਮੰਡਾਂ ਵਿੱਚ ਉਹਦਾ ਪ੍ਰਭਾਵ ਏ, ਪਰ ਸੁਧਿਆ ਕਰੋੜਾਂ ਵਾਰੀ ਕਵੇ ਤੇ ਕੇਵਲ ਆਪਣੇ ਮਨ ਦੇ ਨੇੜੇ ਕਿਹੜਾ ਥੋੜਾ ਚਿਰ ਜਾਂਦਾ ਹੈ। ਪੂਰਨ ਮਹਾਂਪੁਰਖਾਂ ਦੇ ਬਚਨ ਨੇ ਜਿਹੜੇ ਪਹੁੰਚ ਗਏ ਉਹਦੇ ਦਰ ਤੇ, ਪ੍ਰਮਾਣ ਪੁਰਸ਼ ਕਹਿੰਦੇ ਇੱਕ ਵਾਰੀ ਵਾਹਿਗੁਰੂ ਕਹਿ ਲਈਏ ਨਾ, ਪੂਰੇ ਖੰਡਾ ਬ੍ਰਹਿਮੰਡਾਂ ਕੋਲ ਉਹਦੀ ਤਾਕਤ ਪਹੁੰਚਦੀ, ਜੋ ਚਾਹੀਏ ਉਹਨੂੰ ਖਿਲਾ ਸਕਦੇ ਨਾ, ਪਰ ਉਹਦੇ ਹੁਕਮ ਵਿੱਚ ਜਿਹੜਾ ਆਨੰਦ ਏ ਉਹਦੇ ਤੋਂ ਪਰੇ ਕੋਈ ਚੀਜ਼ ਹੀ ਨਹੀਂ ਹੈ। ਇਹ ਸਾਡੇ ਘਰ ਦੀਆਂ ਬਾਤਾਂ ਨੇ। ਸਾਡਾ ਘਰ ਮਤਲਬ ਅਕਾਲ ਪੁਰਖ ਦਾ ਘਰ, ਅਕਾਲ ਪੁਰਖ ਦਾ ਮਤਲਬ ਧੰਨ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ। ਪਰ ਅਸੀਂ ਕਿੱਥੇ ਗੜੇ ਹਾਂ, ਬਹੁਤ ਉਹ ਚੀਜ਼ਾਂ ਲੈ ਕੇ ਸੰਤੁਸ਼ਟ ਹੋਣਾ ਚਾਹੁੰਦੇ ਹਾਂ। ਸਾਹਿਬ ਕਹਿੰਦੇ ਨੀ ਆਓ ਬ੍ਰਹਿਮੰਡਾਂ ਦੇ ਮਾਲਕ ਬਣਾਈਏ ਤੁਹਾਨੂੰ ਇਹ ਨਿੱਤੀਆਂ ਚੀਜ਼ਾਂ ਤੇ ਨਹੀਂ। ਕਹਿੰਦੇ ਦੇਖੋ ਜਦੋਂ ਜਾਗੋਗੇ ਨਾ ਨਿਮਰੀ ਭੂਤ ਸਰੀਰ ਪਰਮ ਪਿਆਰ ਇੱਕ ਤਾਂ ਤੁਹਾਡੇ ਅੰਦਰ ਸਦਾ ਲਈ ਅੰਤਾਂ ਦੀ ਨਿਮਰਤਾ ਹੋਏਗੀ। ਅੰਤਾਂ ਦੀ ਨਿਮਰਤਾ, ਨਿਮਰਤਾ ਹੀ ਨਹੀਂ ਅੰਤਾਂ ਦੀ। ਵੇਖਦੇ ਹੋ ਨਾ ਜਿਤਨੇ ਪੂਰਾ ਕੋਈ ਪੁਰਸ਼ ਮਿਲੇਗਾ ਉਹ ਇੰਜ ਸ਼ੋਕ ਕਰੇਗਾ ਕਿ ਜਿਵੇਂ ਉਹਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ, ਪਰ ਜਿਹਦੇ ਕੋਲ ਕੁਛ ਨੀ ਬਹੁਤ ਵੱਡਾ ਬਣ ਬਣ ਕੇ ਬੈਠੇਗਾ। ਕਲਗੀਆਂ ਵਾਲੇ ਆਪ ਪਰਮੇਸ਼ਰ ਨੇ ਤੇ ਕਹਿੰਦੇ ਇਨਹੀਂ ਕੀ ਕਿਰਪਾ ਤੇ ਸਜੇ ਕੰਮ ਹੈ ਨਹੀਂ ਮੋਸੇ ਗਰੀਬ ਪਰੋਰ ਪਰੇ। ਆਪ ਪਰਮੇਸ਼ਰ ਉਹ ਕਹਿ ਰਹੇ ਨੇ ਕਹਿੰਦੇ ਮੇਰੇ ਵਰਗੇ ਕਰੋੜਾਂ ਗਰੀਬ ਮੈਂ ਤੁਹਾਡਾ ਸਾਜਿਆ ਸਜਾਣਾ ਨਹੀਂ, ਇਹ ਨਿਮਰਤਾ ਹੀ ਪਿਆਰਿਓ। ਫਿਰ ਕਹਿੰਦੇ ਪਰਮ ਪਿਆਰ ਸਭ ਤੋਂ ਉੱਚਾ ਪਿਆਰ ਗੁਰੂ ਅੰਗਦ ਸਾਹਿਬ ਪਾ ਦਿੱਤੇ ਵਾਹਿਗੁਰੂ ਨਾਲ। ਜਦੋਂ ਕੋਈ ਤੁਹਾਡੇ ਚਰਨਾਂ ਚ ਆਵੇ ਤਾਂ ਕੀਰਤ ਕਰ ਸਹਾਰ ਸਪਤ ਦੀਪ ਮਜਾਰ ਇੱਥੇ ਕੀਰਤ ਭੱਟ ਦਾ ਨਾਮ ਨਹੀਂ ਦੇ ਕੀਰਤੀ ਉਸ ਤਰ ਸ਼ੋਭਾ ਦਸ ਵਡਿਆਈ ਜਿਵੇਂ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਕੀਰਤੀ ਤੋਂ ਪਾਵੇ। ਕਹਿੰਦੇ ਪੱਟ ਘਰ ਸਹਾਰ ਜੀ ਕਹਿ ਰਹੇ ਨੇ ਸਪਤ ਦੀਪ ਮਜਾਰ ਸੱਤਾਂ ਦੀਪਾਂ ਦੇ ਅੰਦਰ ਮੇਰੇ ਗੁਰੂ ਅੰਗਦ ਸਾਹਿਬ ਤੁਹਾਡੀ ਕੀਰਤੀ ਫੈਲੀ ਹੋਈ ਏ। ਲੈਣਾ ਜਗਤ ਗੁਰ ਪਰਸ ਮੁਰਾ, ਪਰਸ ਮੁਰਾ ਵੱਖਰਾ ਮੁਰਾ ਗੁਰੂ ਨਾਨਕ ਸਾਹਿਬ ਜੀ ਵਰਤਿਆ ਸ਼ਬਦ ਗੁਰੂ ਨਾਨਕ ਸਾਹਿਬ ਮੁਰਾਰ ਜੀ ਦੇ ਵਾਹਿਗੁਰੂ ਚਰਨਾਂ ਨਾਲ ਪਰਸ ਕੇ ਭਾਈ ਲੈਣਾ ਜੀ ਸਾਰੇ ਜਗਤ ਦੇ ਗੁਰੂ ਬਣ ਗਏ। ਗੁਰੂ ਨਾਨਕ ਪਿਤਾ ਦੇ ਚਰਨਾਂ ਨਾਲ ਪਰਸ ਕੇ ਭਾਈ ਲੈਣਾ ਜੀ ਸਾਰੇ ਜਗਤ ਦੇ ਗੁਰੂ ਬਣ ਗਏ। ਸਾਡੇ ਕੋਲ ਉਹ ਦਾਤਾ ਜਿਹੜਾ ਜਗਤ ਦਾ ਗੁਰੂ ਬਣਾਉਣ ਦੀ ਸਮਰੱਥਾ ਰੱਖਦਾ ਏ। ਪਿਆਰਿਓ ਉਹਦੇ ਤੇ ਕਿੰਨਾ ਕੁ ਮਾਣ ਕਰੀਏ ਤੇ ਖੇਡ ਪਤਾ ਕੀ ਖੇਡੀ ਏ, ਖੇਡਾਂ ਨੇ ਨਾ ਉਹਦੀਆਂ ਜਗਤ ਨੂੰ ਸੋਝੀ ਪਾਣੀ ਸੀ ਜਾਮੇ ਬਣਾ ਲੇ ਦਸ ਪਹਿਲਾਂ ਗੁਰੂ ਕੇ ਪਿਆਰਿਓ। ਤੇ ਜਦੋਂ ਨਾਤੀ ਸਰੂਪ ਵਿਚ ਜੋ ਟਿਕਾਈ ਨੇ ਨਾ ਸ੍ਰੀ ਅੰਮ੍ਰਿਤਸਰ ਤੋਂ ਪ੍ਰਕਾਸ਼ ਹੋਏ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦਾ ਤੇ ਜਦੋਂ ਆਏ ਨਾ ਤੇ ਗੁਰੂ ਘਰ ਗੋਬਿੰਦ ਪਿਤਾ ਜੀ ਦੇ ਪੰਜ ਪੁੱਤਰਾਂ ਚੋਂ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਤੇਗ ਬਹਾਦਰ ਪਿਤਾ ਜੀ। ਇਹ ਵੀ ਵੈਸੇ ਕਮਾਲ ਹੈ, ਗੁਰੂ ਘਰ ਗੋਬਿੰਦ ਪਿਤਾ ਦੇ ਪੰਜ ਪੁੱਤਰਾਂ ਚੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਕਲਗੀਆਂ ਵਾਲੇ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨਾਲ ਛੋਟੇ ਸ਼ਬਦ ਵਰਤਿਆ ਉਹਨਾਂ ਨੇ ਹੀ ਯੁੱਗ ਪਲਟਾ ਕੇ ਰੱਖ ਦਿੱਤਾ। ਜਿਨ੍ਹਾਂ ਨਾਲ ਸ਼ਬਦ ਛੋਟੇ ਵਰਤਿਆ ਯੁੱਗ ਉਲਟਾਇਆ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਕੋਈ ਕਹਿੰਦਾ ਤੂੰ ਹਿੰਦ ਦੀ ਚਾਦਰ, ਕੋਈ ਕਹਿੰਦਾ ਧਰਮ ਦੀ ਚਾਦਰ, ਕੋਈ ਕਹਿੰਦਾ ਮਨੁੱਖਤਾ ਦੀ ਚਾਦਰ। ਛੋਟੇ ਸਾਹਿਬਜ਼ਾਦਿਆਂ ਨੇ ਪਿਆਰਿਓ ਜਿਹੜੇ ਕੂਲ ਨੇ ਪਾਏ ਜੋ ਬੀਤ ਜਾਣਗੇ ਕੋਈ ਬਰਾਬਰੀ ਨਾ ਕਰ ਸਕੇਗਾ। ਗੁਰੂ ਤੇਗ ਬਹਾਦਰ ਪਿਤਾ ਜੀ ਛੋਟੇ ਨੇ ਆਪਣੇ ਪਰਿਵਾਰ ਵਿੱਚੋਂ ਮਨੁੱਖਤਾ ਦੀ ਸਿਖਰ ਨੇ। ਪਿਆਰਿਓ ਗੁਰੂ ਘਰ ਗੋਬਿੰਦ ਪਿਤਾ ਜੀ ਆਏ ਆਉਂਦਿਆਂ ਸਿਰ ਸਿਰ ਚੁਕਾਇਆ। ਉਦੋਂ ਭਾਈ ਬਿਧੀ ਚੰਦ ਨੇ ਪੁੱਛਿਆ ਜੀਓ ਬੱਚੇ ਨੂੰ ਸਿਰ ਕਿਉਂ ਚੁਕਾਇਆ ਜੇ, ਕੀ ਕਾਰਨ? ਕਹਿਣ ਲੱਗੇ ਦੋ ਪੁੱਤਰਾਂ ਨੂੰ ਚੁਕਾਇਆ ਸੀ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਨੂੰ ਤੇ ਛੋਟੇ ਨੂੰ। ਕਹਿੰਦੇ ਉਹਨੂੰ ਤਾਂ ਸਿਰ ਚੁਕਾਇਆ ਸੀ ਸਮਾਂ ਆਏਗਾ ਉਹਦੇ ਘਰ ਜਿਹੜਾ ਪੁੱਤਰ ਜਨਮੇਗਾ ਉਹਦੇ ਵਿੱਚ ਨਿਰੰਕਾਰ ਦੀ ਜੋਤ ਟਿਕਣੀ ਹੈ ਗੁਰੂ ਘਰ ਸਾਹਿਬ। ਤੇ ਕਹਿੰਦੇ ਅੱਜ ਤਾਂ ਚੁਕਾਇਆ ਏ, ਇਹਦੇ ਵਿੱਚ ਖੁਦ ਗੁਰੂ ਨਾਨਕ ਪਿਤਾ ਦੀ ਰੱਬੀ ਜੋਤ ਟਿਕਣੀ ਏ। ਸਤ ਸੰਗਿਓ ਉਸੋਂ ਅੰਮ੍ਰਿਤਸਰ ਤੋਂ ਜੀਵਨ ਦੀ ਗਾਥਾ ਪ੍ਰਾਰੰਭ ਕੀਤੀ ਉਹਨੇ। ਕਰਨ ਤੋਂ ਬਾਅਦ ਇੱਕ ਜੰਗ ਵਿੱਚ ਵੀ ਹਿੱਸਾ ਲਿਆ, ਕੀਰਤਪੁਰ ਸਾਹਿਬ ਆਏ। ਗੁਰੂ ਘਰ ਗੋਬਿੰਦ ਪਿਤਾ ਜੀ ਜਿੱਥੇ ਦਰਸ਼ਨ ਦੇਂਦੇ ਨਾ ਤੇ ਐ ਕੁਝ ਜਗ੍ਹਾ ਚੁਣਦੇ ਨੇਤਰ ਬੰਨ ਬੈਠੇ ਰਹਿਣਾ ਤਾਂ ਕਿ ਜਦੋਂ ਸਤਿਗੁਰੂ ਜੀ ਆਪ ਖੋਲਣ ਤੇ ਸਿੱਧੀ ਉਹਨਾਂ ਤੇ ਪਵੇ। ਪਿੱਛੇ ਬਹਿਣਾ, ਅੰਦਰੋਂ ਗੁਰੂ ਦੇ ਕੋਲ ਬਹਿੰਦੇ ਸੀ ਤੇ ਕਦੇ ਕਦੇ ਛੇਵੀਂ ਪਿਤਾ ਨੇ ਆਪਣੇ ਕੋਲ ਬਿਠਾਉਣਾ ਉਹਨਾਂ ਨੂੰ। ਸਮਾਂ ਗੁਜ਼ਰਿਆ, ਜਦੋਂ ਗੁਰੂ ਕਰਕਿਸ਼ਨ ਸਾਹਿਬ ਪਿਤਾ ਜੀ ਦਿੱਲੀ ਸਨ ਤੇ ਉਹਨਾਂ ਨੇ ਨਾ ਰੌਣਕ ਦਿੱਤੀ, ਪਹਿਲੀ ਵਾਰ ਦਿੱਤੀ ਨੇ, ਪਹਿਲਾਂ ਨਹੀਂ ਸੀ ਇਹ ਪਹਿਲੀ ਵਾਰ। ਪਹਿਲਾਂ ਗੁਰੂ ਸਾਹਿਬ ਕੋਲ ਬੁਲਾ ਕੇ ਗੁਰਦਾ ਦਿੱਤੇ, ਆਪ ਦੇਣੇ, ਆਪ ਨਮਸਕਾਰ ਕਰਦੇ, ਹੁਣ ਕਿਆ ਇਹ ਬਾਬਾ ਬੁਕਾਰੇ ਦਿੱਲੀ ਤੋਂ ਹੀ ਗੁਰਦਾ ਦਿੱਤੀ ਆਈ ਬਾਬੇ ਬੁਕਾਰੇ ਤੇ ਮੁੜ ਕੇ ਦਿੱਲੀ ਕੀ ਚਾਂਦਨੀ ਚੌਂਕ ਦੇ ਅੰਦਰ ਸ਼ਾਸਤ ਦਾ ਜਾਮ ਪੀਣਾ ਸੀ। ਗੁਰੂ ਸਾਹਿਬ ਇਤਿਹਾਸ ਦਾ ਕੇਵਲ ਇੱਕ ਪੱਖ ਆਪਾਂ ਜ਼ਰੂਰ ਅੱਜ ਦਿਨ ਸਾਂਝਾ ਕਰ ਲਈਏ। 10 ਮਿੰਟ ਤੁਸੀਂ ਇਸੇ ਤਰ੍ਹਾਂ ਟਿਕੇ ਰਹਿਣਾ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜਦੋਂ ਬਾਬੇ ਬਕਾਲੇ ਤੋਂ ਸ਼ੁਰੂਆਤ ਕੀਤੀ, ਉਹਨਾਂ ਦੇ ਭੋਰੇ ਚ ਬੈਠੇ ਨੇ ਲਗਾਤਾਰ, ਕੋਈ ਕਿਸੇ ਨਾਲ ਤਾਲਮੇਲ ਨਹੀਂ, ਬਾਹਰ ਗੱਲਬਾਤ ਕੋਈ ਨਹੀਂ ਉਹਨਾਂ ਦੀ ਚੱਲ ਰਹੀ, ਸਾਧ ਸੰਗਤ ਬਸ ਉਹਦੇ ਭਗਤੀ ਵਿਚ ਨਿਰੰਤਰ ਬੈਠੇ ਨੇ। ਮਾਤਾ ਬੁੱਧਰ ਕੌਰ ਬਾਹਰ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਅੰਦਰ ਸੁਭਾਸ਼ ਮਹਾਨ ਨੇ ਤੇ ਜਦੋਂ ਇਹ ਰੰਗ ਲੱਤ ਰਹੇ ਨੇ, ਭਾਈ ਮੱਕੜ ਸ਼ਾਹ ਲਵਾਣਾ ਆਇਆ ਏ, ਉਹ ਸਬੱਬ ਉਹਨਾਂ ਨੂੰ ਬਣਾਇਆ, ਰੌਲਾ ਪਾਇਆ, ਗੁਰਲਾ ਤੋਰੇ ਗੁਰਲਾ ਦੋਰੇ। ਜਦੋਂ ਬਾਹਰ ਆਏ ਨਾ ਤੇ 22 ਮੰਜੀਆਂ ਸਨ ਉੱਥੇ ਡਿਠੀਆਂ, ਉਹਨਾਂ ਚੋਂ ਮੁਖੀ ਸੀ ਧੀਰ ਮਾਲ ਤੇ ਖੁਦ ਹੋਰ ਸਨ। ਹੋਇਆ ਕੀ ਗੁਰੂ ਕੇ ਪਿਆਰਿਓ, ਉਹਨਾਂ ਸਾਰਿਆਂ ਨੂੰ ਭਾਸ਼ਣਾਂ ਪੈ ਗਈਆਂ, ਸਾਰੀ ਦੁਨੀਆਂ ਉਧਰ ਜਾ ਕੇ ਮੱਥੇ ਟੇਕ ਰਹੀ ਏ। ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ ਤਿੰਨ ਵਜੇ, ਇਹ ਕੇਵਲ ਪੂਰੇ ਕਹਿ ਸਕਦੇ ਨੇ। ਗੋਲੀ ਵੱਜੇ ਤੇ ਉਹਦਾ ਵੀ ਭਲਾ ਮੰਗਣਾ, ਗੁਰੂ ਕੇ ਪਿਆਰਿਓ ਸਾਨੂੰ ਕੋਈ ਬੜਾ ਪਤੇ ਨਾ ਬੁਲਾਵੇ ਤੇ 100 ਵਾਰ ਉਹਦੇ ਵੱਲ ਕੈਡੀ ਅੱਖ ਨਾਲ ਵੇਖਦੇ ਆ, ਪਰ ਕੋਈ ਜਿੰਦ ਲੈ ਰਿਹਾ ਹੈ ਤੇ ਉਹਦਾ ਭਲਾ ਮੰਗਣਾ, ਇਹ ਕੇਵਲ ਸਤਿਗੁਰੂ ਹੀ ਕਰ ਸਕਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਪਿਆਰਿਓ ਐਸੋ ਜੇ ਗੁਰੂ ਦੇਵ ਨੂੰ ਪਿਆਰ ਤੇ ਚਲਿਆਓ, ਫਿਰ ਹੋਰ ਜਿਵੇਂ ਟਿਕੇ ਹੋ ਟਿਕੋ ਤੇ ਆਖੋ ਜੇ ਗੁਰਵਨ ਪਾਗੀ ਪਾਇਆ ਐਸਾ, ਗੁਰਵਨ ਪਾਗੀ ਪਾਇਆ, ਗੁਰਵਨ ਪਾਗੀ ਪਾਇਆ ਐਸਾ, ਗੁਰਵਨ ਪਾਗੀ ਪਾਇਆ, ਗੁਰਵਨ ਪਾਗੀ ਪਾਇਆ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜਦੋਂ ਪਿਆਰਿਓ ਭਲਾ ਮੰਗਦੇ ਗਏ, ਜਗਤ ਦਾ ਭਲਾ ਘਰ ਜਾ ਕੇ ਕੀਤਾ, ਔਰੰਗਜ਼ੇਬ ਨੇ ਜ਼ੁਲਮ ਧਾਰ ਕੇ ਪ੍ਰਾਰੰਭ ਕੀਤੇ, ਪ੍ਰਣ ਕੀਤਾ ਹਿੰਦੂ ਨਹੀਂ ਮੈਂ ਕੋਈ ਹਿੰਦੁਸਤਾਨ ਵਿਚ ਰਹਿਣ ਦੇਣਾ, ਉਹਨੇ ਇਨਾਮ ਦੇਣੇ, ਰੋਜ਼ ਹੀ ਜੰਜੂ ਲੈਣੇ, ਸਵਾ ਮਨ ਪਾਰ ਹੋ ਜਾਣਾ, ਹਜ਼ਾਰਾਂ ਲੱਖਾਂ ਲੋਕ ਮਾਰੇ ਗਏ ਕੇਵਲ ਇਸ ਗਲਤੀ ਕਾਰਨ। ਉਹ ਮੁਸਲਮਾਨ ਕਿਉਂ ਨਹੀਂ ਬਣਦੇ, ਹਿੰਦੂ ਨੇ ਬਸ ਮੌਤ ਦੇ ਕਾਟ ਉਤਾਰ ਦੇਣਾ। ਕਸ਼ਮੀਰ ਸੀ ਮੁੱਖ ਇਹਨਾਂ ਦਾ ਪ੍ਰਸਤਾਵ, ਉਹਨਾਂ ਉੱਥੇ ਬੜੇ ਜ਼ੁਲਮ ਹੋਏ, ਮੁਖੀ ਇਕੱਠੇ ਹੋਏ, ਪੰਡਿਤ ਕਿਰਪਾ ਰਾਮ 16 ਨਾਗਪੁਰ ਹਿੰਦੁਸਤਾਨ ਦੇ ਹਿੰਦੂ ਧਰਮ ਦੀ ਕਰੀਮ ਇਕੱਠੀ ਹੋ ਕੇ ਨਾਵੇਂ ਸਤਪੁਰਾਂ ਦੇ ਚਰਨਾਂ ਵਿਚ ਪਹੁੰਚੇ, ਇਹਨਾਂ ਨੇ ਦੇਵਤੇ ਮਨਾਏ। ਕਵੀ ਸੰਤੋਖ ਸਿੰਘ ਨੇ ਲਿਖਿਆ, ਕਿਉਂਕਿ ਇਹ ਵੀ ਬਹੁਤ ਲੋਕ ਜਪੀ ਤਪੀ ਸਨ ਜੋ ਜਿਹੜੀ ਉਹਨਾਂ ਦੇ ਧਰਮ ਮੁਤਾਬਕ ਦੇਵਤਿਆਂ ਨੂੰ ਪ੍ਰਗਟ ਕੀਤਾ। ਦੇਵਤੇ ਕਹਿਣ ਲੱਗੇ ਸਾਡੇ ਪਾਸ ਦਾ ਰੂਪ ਨਹੀਂ ਗਏ, ਜੇ ਹੁਣ ਕੋਈ ਬਚਾ ਸਕਦਾ ਹੈ ਤੇ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਜੋਤ ਗੁਰੂ ਤੇਗ ਬਹਾਦਰ ਬਚਾ ਸਕਦਾ ਹੈ। ਪੱਜ ਜੋ ਉਹਨਾਂ ਕੋਲ ਉਹ ਆਏ, ਤਰਲਾ ਲਿਆ, ਮਿਹਨਤ ਕੀਤੀ, ਸਤਿਗੁਰੂ ਖਾਮੋਸ਼ ਬੈਠੇ ਨੇ, ਕਲਗੀਆਂ ਵੱਲ ਇਹਨੇ ਵਚਨ ਕੀਤਾ, ਦਾਤਾ ਇਹ ਕਿਉਂ ਰੋਂਦੇ ਨੇ ਬੇਟਾ? ਇਹਨਾਂ ਦੇ ਰੋਣ ਦਾ ਕਾਰਨ ਇੱਕ ਪੂਰਾ ਧਰਮ ਮੁੱਕ ਰਿਹਾ ਹੈ, ਲੱਖਾਂ ਜਿੰਦੜੀਆਂ ਸਹਿਕ ਰਹੀਆਂ ਨੇ, ਮੌਤ ਤੇ ਜ਼ਿੰਦਗੀ ਦਾ ਭੋਗ ਹੋ ਰਿਹਾ ਹੈ। ਖੁਰੇ ਕਿਤਨੀਆਂ ਕੁ ਜਿੰਦਾ ਚਲੀਆਂ ਗਈਆਂ ਤੇ ਚਲੀਆਂ ਜਾਣਗੀਆਂ, ਗਰੀਬ ਨਵਾਜ ਬਚ ਸਕਦੀਆਂ ਨੇ? ਹਾਂਜੀ, ਜੇ ਕੋਈ ਇੱਕ ਰੱਬ ਦਾ ਬਖਸ਼ਿਆ ਕੁਰਬਾਨੀ ਦੇਵੇ। ਤਲਗੀਆਂ ਵਾਲ ਇਹਨੇ ਨੇਤਰ ਬੰਦ ਕੀਤੇ, ਜਾਣਦੇ ਨੇ ਖੇਡ ਇਹਨਾਂ ਦੀ ਆਪਣੀ ਏ, ਜਾਤ ਸਿਖਾਉਣ ਆਏ ਨੇ। ਕਹਿਣ ਲੱਗੇ ਸਤਿਗੁਰੂ ਜੀ, ਇਹਨਾਂ ਲੱਖਾਂ ਤੇ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦਾ ਦਾਨ ਫਿਰ ਆਪ ਜੀ ਹੀ ਕਰ ਦਿਓ। ਤੁਸੀਂ ਕੁਰਬਾਨ ਹੋਵੋ, ਇਹਨਾਂ ਲੋਕਾਂ ਨੂੰ ਰੋਕਿਆ ਨਹੀਂ ਵੇਖ ਸਕਦੇ। ਸਹਿਬ ਮੁਸਕਰਾਏ, ਸ਼ਾਬਾਸ਼ ਬੇਟਾ, ਉਹਨਾਂ ਲੱਖਾਂ ਕਰੋੜਾਂ ਦਾ ਦੁੱਖ ਇਕੱਠਾ ਹੋ ਕੇ ਤੇਰੀ ਝੋਲੀ ਪੈ ਡਿਗਣਾਈ, ਝੋਲੀ ਅੱਡ ਦਿੱਤੀ ਸਹਿਬਾ, ਮੈਨੂੰ ਸੌਦਾ ਪ੍ਰਵਾਨ ਦੇ। ਮੈਂ ਆਇਆ ਵੀ ਹਾਂ ਇਸ ਕਾਰਨ ਮੈਂ ਲੋਕਾਂ ਦੇ ਦੁੱਖ ਝੋਲੀ ਪਵਾ ਲਵਾਂ, ਪਰ ਕਿਸੇ ਨੂੰ ਦੁਖੀ ਨਾ ਵੇਖਾਂ, ਦੁੱਖ ਦਰਦ ਵੰਡਾਣ ਆਇਆ ਵਾਂ। ਤਾਂ ਹੀ ਤਾਂ ਕਦੇ ਮਾਛੀਵਾੜ ਦੇ ਜੰਗਲਾਂ ਵਿਚ, ਕਦੇ ਚਮਕੌਰ ਦੀ ਗੜੀ ਵਿਚ ਪੁੱਤਰਾਂ ਦੀਆਂ ਲਾਸ਼ਾਂ ਤੋਂ ਲੰਘਦੇ ਰਹੇ, ਕਦੇ ਗੁਰੂ ਕੇ ਪਿਆਰਿਓ ਦੁੱਧ ਦਾ ਘੁੱਟ ਪੀਣ ਲਈ ਕਿਸੇ ਛੇੜੂਆਂ ਕੋਲੋਂ ਮੰਗਦੇ ਰਹੇ, ਤੇ ਉਹਨਾਂ ਨੇ ਵੀ ਅੱਗੋਂ ਮਸ਼ਕਰੀਆਂ ਕੀਤੀਆਂ। ਖੈਰ ਹੋਇਆ ਕੀ, ਗੁਰੂ ਕੇ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦਿੱਲੀ ਪਹੁੰਚਦੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨਾਲ ਗ੍ਰਿਫਤਾਰ ਹੋਏ ਨੇ, ਚਾਂਦਨੀ ਚੌਂਕ ਅੰਦਰ ਗ੍ਰਿਫਤਾਰ ਨੇ। ਪਰ ਜਾਤਾਂ ਨੇ ਅਨਹੋਣੀ ਕਾਰ ਕੀਤੇ, ਕਹਿਣ ਲੱਗੇ ਸਤਿਗੁਰਾਂ ਨੂੰ ਪਿੰਜਰੇ ਚ ਬੰਦ ਕਰੋ, ਤੇ ਉਹਨਾਂ ਦੇ ਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਤੁਸੀਂ ਇਹ ਦਿਲ ਕਿਉਂ ਦਿਓ? ਇਹਨੂੰ ਕਦੇ ਵਿਚਾਰਿਆ ਕਰੋ। ਪਿਆਰਿਓ ਕਿਉਂ ਦਿੱਤਾ? ਪਹਿਲਾਂ ਕਿਉਂ ਤਸੀਹੇ ਦੇ ਰਹੇ ਨੇ? ਜਿਵੇਂ ਮਾਂ ਨੂੰ ਮਾਰਦਾ ਹੋਵੇ ਉਹਦੇ ਧੀ ਪੁੱਤ ਨੂੰ ਦੁੱਖ ਦਿਓ, ਮਾਂ ਉਸ ਨੂੰ ਬਚਾਉਣ ਲਈ ਕੋਈ ਵੀ ਕੀਮਤ ਅਦਾ ਕਰ ਸਕਦੀ ਹੈ, ਉਹਦੇ ਬੱਚੇ ਨੂੰ ਕੁਝ ਨਾ ਹੋਵੇ। ਇਹ ਜਾਣਦੇ ਨੇ ਜਿਹੜੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦੂਸਰੇ ਦੇ ਧਰਮ ਨੂੰ ਬਚਾਉਣ ਲਈ ਇੰਨੀ ਦਰਦ ਮਹਿਸੂਸ ਕਰਦੇ, ਆਪਣੇ ਸਿੱਖਾਂ ਲਈ ਕਿੰਨੀ ਕਰਨਗੇ? ਜਦੋਂ ਉਹਨਾਂ ਦੇ ਸਿੱਖਾਂ ਦੇ ਕਤਲ ਕਰਾਂਗੇ ਆਪੇ ਡੋਲਣਗੇ। ਪਰ ਇਹ ਗੱਲ ਇਹਦੇ ਜਿਹੜੀ ਇਹਨਾਂ ਨੂੰ ਸਮਝ ਨਹੀਂ ਆ ਰਹੀ। ਅੱਜ ਕੀੜੀ ਚਾਹੁੰਦੀ ਏ ਸੁਮੇਲ ਪਰਬਤ ਨੂੰ ਖਿਲਾ ਕੇ ਵਿਖਾਵਾਂਗੀ, ਟਟਹਿਣਾ ਚਾਹੁੰਦਾ ਏ ਅੱਜ ਸੂਰਜ ਦੀ ਚਾਨਣੀ ਮੁਕਾ ਕੇ ਵਿਖਾਵਾਂਗਾ, ਉਹਦੀ ਰੋਸ਼ਨੀ ਮੈਂ ਬੰਦ ਕਰਨੀ ਏ। ਇਹ ਨਿੱਕੀ ਜੀ ਤਾਕਤ ਚਾਹੁੰਦੀ ਏ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਅੰਦਰ ਡੁਲਾਣਾ। ਪਿਆਰੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਏ। ਉਹ ਕਹਿੰਦੇ ਚੀਰੋ ਜਮ ਜਮ, ਪਰ ਸਤਿਗੁਰੂ ਦੇ ਸਨਮੁਖ ਰੱਖ ਕੇ ਆਰੇ ਨਾਲ ਦੋ ਪਾਠ ਖੋ ਗਏ। ਭਾਈ ਮਤੀ ਦਾਸ ਦੱਸੇ, ਕਹਿਣ ਲੱਗੇ ਮੈਂ ਨੀ ਦੋ ਪਾਠ ਖੋ ਰਿਹਾ, ਔਰੰਗਜ਼ੇਬ ਨੂੰ ਆਖੋ ਅੱਜ ਆਪਣਾ ਰਾਜ ਭਾਗ ਕੀ ਦੋ ਕਿੱਸੇ ਦੋ ਪਾਠ ਕਰੀ ਜਾ ਰਿਹਾ। ਪਰ ਸਤੀ ਦਾਸ ਨੂੰ ਰੂਹ ਵਿਚ ਲਪੇਟਿਆ, ਕਹਿਣ ਲੱਗੇ ਮੈਨੂੰ ਨੀ ਸਾੜ ਰਿਹਾ, ਅੱਜ ਆਪਣੇ ਰਾਜ ਭਾਗ ਤੇ ਕਰਮਾਂ ਨੂੰ ਸਾੜ ਰਿਹਾ ਏ, ਅਸੀਂ ਤਾਂ ਪ੍ਰਸੰਨ ਕਾ। ਭਾਈ ਜਾਗੇ ਜੀ ਨੂੰ ਉਬਲਦੇ ਪਾਣੀ ਵਿਚ ਦੇਗ ਵਿਚ ਉਬਾਲਿਆ ਗਿਆ, ਉਬਲ ਰਹੇ ਨੇ, ਅਰਦਾਸ ਕਰਦੇ ਨੇ ਗੁਰੂ ਅਰਜਨ ਪਿਤਾ ਮਹਾਰਾਜ ਇੱਕ ਵਾਰ ਤੁਹਾਡੇ ਤੇ ਭਈ ਇਹ ਸਾਹਮਣੇ ਦੇਖ ਆਏ ਸੀ, ਤੁਸੀਂ ਆਪ ਪਰਮੇਸ਼ਰ ਸਾਜੇ, ਮੈਂ ਤੁਹਾਡਾ ਸੇਵਾਦਾਰ ਹਾਂ, ਅੱਜ ਮੈਨੂੰ ਚਾਹ ਏ, ਅੱਜ ਮੈਨੂੰ ਖੁਸ਼ੀ ਏ, ਅੱਜ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਦਾਤਿਆ, ਅੱਜ ਉਹ ਜਿਹਾ ਮੌਕਾ ਮੈਨੂੰ ਦੇਣ ਲੱਗਾ ਏ, ਆ ਕਰੀ ਕਿਰਪਾ, ਜਿਵੇਂ ਤੁਸਾਂ ਦੇ ਵਿਚ ਬੈਠ ਕੇ ਕਿਹਾ ਸੀ ਤੇਰਾ ਕੀ ਆ ਮੀਠਾ ਲੱਗੇ, ਅੱਜ ਦੇਗ ਵਿਚ ਪਾਣੀ ਉਬਲੇਗਾ। ਮੈਂ ਚਾਹੁੰਦਾ ਵਾ ਮੇਰੇ ਹਿਰਦੇ ਦੇ ਅੰਦਰ ਤੇਰਾ ਸ਼ੁਕਰਾਨਾ ਉਬਲ ਉਬਲ ਕੇ ਬਾਹਰ ਨਿਕਲੇ, ਮੈਂ ਨਾ ਉਬਲਾ ਤੇਰਾ ਪਿਆਰ ਉਬਲੇ ਤੇ ਤੇਰੇ ਚਰਨਾਂ ਵਿਚ ਪ੍ਰਵਾਨ ਹੋਵਾਂ। ਉਬਲ ਗਏ ਗੁਰੂ ਕੇ ਪਿਆਰਿਓ। ਉਸ ਤੋਂ ਬਾਅਦ ਵਾਰੀ ਆਈ ਸੀ ਅੱਜ ਦੇ ਦਿਨ 1675 ਸਾਜੇ ਬੋਲੋ ਚਾਂਦਨੀ ਚੌਂਕ ਅੰਦਰ ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਮੇਰੇ ਪਾਤਸ਼ਾਹ ਜੀ ਦਾ ਉਹਨਾਂ ਨੇ ਜਲਾਦਾ ਨੇ ਗੁਰੂ ਕੇ ਪਿਆਰਿਓ ਲੰਬਾ ਚੌੜਾ ਇਤਿਹਾਸ ਨਹੀਂ, ਕੇਵਲ ਦਰਸ਼ਨ ਮਾਤਰ ਹੀ ਬੇਨਤੀ ਕਰਦਾ ਵਾਂ, ਕਿਉਂਕਿ ਦਿਨ ਸੀ, ਪਹਿਲਾਂ ਸੋਚਿਆ ਕੱਲ ਕਰਾਂਗੇ ਪਰ ਸੁਭਾਅ ਬਣੇ ਕਰੀਏ ਦਰਸ਼ਨ ਉਹਨਾਂ ਦੇ, ਸਦੇ ਕਰਦੇ ਹਾਂ, ਕੇਵਲ ਉਸ ਘਟਨਾ ਵਾਲੀ ਧਿਆਨ ਆਪਾਂ ਇਕੱਠਾ ਕਰਨਾ ਹੈ ਉਹਨਾਂ ਦੇ ਪਰਕਾਰਾਂ ਨੂੰ ਚੇਤਾ ਕਰਨ ਲਈ। ਜਦੋਂ ਜਲਾਬ ਨੇ ਤਲਵਾਰ ਚਲਾਈਏ ਮੇਰੇ ਸਾਹਿਬਾਂ ਦਾ ਸੀਸ ਅਲੱਗ ਤੇ ਤੜ ਅਲੱਗ ਹੋ ਗਿਆ ਹੈ, ਹਾਂ ਤਾਰ ਮੱਚ ਗਈ। ਸੁਣਿਆ ਸੀ ਕੀਰਤਨ ਰਾਏ ਤੇ ਬਹਾਦਰ ਕੇ ਚਲਤ ਪਯੋ ਜਗਤ ਕੋ ਸੋ ਹੈ ਤੈ ਤੈ ਸਭ ਜਗ ਪਯੋ ਜੈ 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 ਸੁਰ ਲੋਕ। ਇੱਕ ਪਾਸੇ ਹਾਕਾਰ ਮੰਚ ਦੀ ਜਗਤ ਵੱਲੋਂ ਕਿਤਨਾ ਜ਼ੁਲਮ ਤੇ ਜੈ ਜੈਕਾਰ ਹੋਈ ਹੈ। ਇਹ ਐਸੋ ਜਿਹਾ ਵੀ ਕੋਈ ਧਰਤੀ ਤੇ ਪੂਰਾ ਮਨੁੱਖ ਹੈ ਜਿਹੜਾ ਕਰੋੜਾਂ ਦੀ ਜ਼ਿੰਦਗੀ ਕੇਵਲ ਇੱਕ ਬਲੀਦਾਨ ਦੇ ਕੇ ਬਚਾ ਸਕਦਾ ਹੈ। ਜੈ ਜੈਕਾਰ ਹੋਏ। ਰੱਬ ਨੇ ਖੇਡ ਪਤਾ ਕੀ ਵਰਤੀ ਹੈ ਪਿਆਰਿਓ, ਇਹ ਚ ਲੱਖੀ ਸ਼ਾਹ ਬਣਜਾਰਾ ਪਿਆਰਿਓ ਉਹ ਕਹਿ ਉਸ ਨੇ ਸੇਵਾ ਲੈ ਲਈ ਤੜ ਦੀ ਹਨੇਰੀ ਚੁਰਲ ਦੀ ਬੜੀ ਜ਼ੋਰ ਦੀ ਹਨੇਰੀ ਦੁਨੀਆਂ ਤੇ ਇਹਨਾਂ ਦੁਸ਼ਮਣਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਉਹ ਤੜ ਚੁੱਕ ਕੇ ਲੈ ਕੇ ਪਾਈ ਨਿਗਾਹਾਂ ਜੀ ਲੱਖੀ ਸ਼ਾਹ ਪੁੰਜਾਰਾ ਜਿੱਥੇ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਦੇ ਸਹਿਬਾਂ ਦੇ ਪਵਿੱਤਰ ਧੜ ਦਾ ਸਸਤਾਰ ਉਸ ਕਰਨ ਲਈ ਉਹਨੇ ਘਰ ਨੂੰ ਅੱਗ ਲਾ ਦਿੱਤੀ ਸੀ। ਸ਼ਾਤਨਾ ਪਵੇ ਤੇ ਚੇਤੀ ਨਾਲ ਲਾਂਬੂ ਲਾ ਦਿੱਤਾ ਤੇ ਗੁਰੂ ਕੁਲ ਜਪਦਾ ਰਿਹਾ। ਦੂਸਰੇ ਪਾਸੇ ਭਾਈ ਜੈਤਾ ਜੀ ਨੇ ਬ੍ਰੀਫ ਅਨੁਵਾਦ ਪਿਤਾ ਦਾ ਸੀ ਚੁੱਕਿਆ ਏ, ਉਹਨੇ ਤਿਆਰੀ ਕੀਤੀ ਹੋਈ ਸੀ, ਰੁਮਾਲਿਆਂ ਵਿਚ ਲਪੇਟਿਆ ਟੋਕਰੀ ਵਿਚ ਰੱਖ ਲਿਆ ਬਾਹਰੋਂ ਬਣਾਉਣ ਲਈ ਟੋਕਰੀ ਚ ਕੋਈ ਹੋਰ ਸਮਾਨ ਦਿੱਲੀ ਤੋਂ ਅਨੰਦਪੁਰੀ ਤੁਰ ਪਿਆ ਏ। ਪਰ ਜਦੋਂ ਇਹ ਕਰਨਾਲ ਟੱਪਿਆ ਏ ਤਰਾਵਲੀ ਆਇਆ ਏ ਇੱਥੇ ਗੁਰੂ ਕੇ ਪਿਆਰਿਓ ਇੱਕ ਦੇ ਆਰਾਮ ਨਾਮ ਦਾ ਸ਼ਰਧਾਲੂ ਸੀ, ਧੋਬੀ ਦਾ ਕੰਮ ਕਰਨਾ ਕੱਪੜੇ ਧੋਣੇ, ਉਹਦੇ ਕੋਲ ਜਾ ਕੇ ਭਾਈ ਜੈਤਾ ਜੀ ਦੇ ਕਦਮ ਰੁਕ ਗਏ ਤੁਰ ਰਿਹਾ ਸੀ ਕਿਤਨੇ ਚਿਰਾਂ ਤੋਂ ਜਾਣ ਲੈ ਕਹਿਣ ਲੱਗਾ ਸਾਹਿਬਾ ਕਦਮ ਰੋਕ ਕਿਉਂ ਰਿਹਾ, ਮੈਂ ਛੋੜਾ ਜਾ ਰਿਹਾ ਤੂੰ ਆਪ ਵੀ ਲੈ ਕੇ ਜਾ ਰਿਹਾ ਏ, ਮੈਨੂੰ ਤਾਂ ਕੇਵਲ ਇੱਕ ਬਿਲੀ ਬਣਾ ਰਿਹਾ ਏ, ਸੀਸ ਮੇਰਾ ਵਰਤ ਰਹੇ ਖੇਡ ਤੇਰੀ ਵਰਤ ਰਹੀ ਏ, ਦਾਤਾ ਜੀਓ ਕਿਰਪਾ ਕਰੋ। ਰੁਕੇ ਦੇਵਾ ਰਾਮ ਇਕਦਮ ਜਿਹੜਾ ਉੱਠਿਆ ਉਹਨੇ ਵੇਖਿਆ ਕਹਿਣ ਲੱਗੇ ਜੀ ਕਿੱਥੋਂ ਆਏ ਹੋ, ਦਿੱਲੀ ਤੋਂ। ਇਕਦਮ ਜਦੋਂ ਦਿੱਲੀ ਦਾ ਨਾਮ ਸੁਣਿਆ ਬਹੁਤ ਪਿਆਰ ਤੇ ਬੈਰਾਗ ਵਿੱਚ ਸੀ, ਕਹਿਣ ਲੱਗਾ ਭਾਈ ਜੈਤਿਆ ਤੂੰ ਗੁਰੂ ਨੂੰ ਪਿਆਰ ਕਰਨ ਵਾਲਾ ਜਾਪਦਾ ਏ, ਪਤਾ ਨੀ ਦਿੱਲੀ ਤੋਂ ਆ ਕੇ ਕਿੱਥੇ ਜਾਣਾ ਏ। ਕਹਿੰਦਾ ਅਨੰਦਪੁਰ ਸਾਹਿਬ, ਹੋਰ ਉਤਾਵਲਾ ਹੋ ਗਿਆ ਅਨੰਦਪੁਰ ਜਾਣ ਵਾਲਿਆ, ਦਿੱਲੀ ਤੋਂ ਆਉਣ ਵਾਲਿਆ, ਮੈਂ ਗੁਰੂ ਤੇਗ ਬਹਾਦਰ ਪਿਤਾ ਨੂੰ ਕੀਤਾ ਸੀ ਪਿਆਰ ਤੇ ਉਹਨਾਂ ਦੀ ਇੱਕ ਸਿਫਤ ਸੀ ਜਿੰਨੇ ਵੀ ਯਾਦ ਕੀਤਾ ਉਹਦੇ ਘਰ ਚੱਲ ਕੇ ਕਹਿ ਦੀਦਾਰ ਦੇਣ, ਲੋਕ ਪਹਿਲਾਂ ਪਰਮ ਵਿਸ਼ਾਲ ਛੱਡਦੇ, ਲੋਕ ਉੱਚੇ ਉੱਚੇ ਦਰਵਾਜ਼ੇ ਲਾ ਛੱਡਦੇ, ਸਤਿਗੁਰੂ ਆਉਣਗੇ ਤੇ ਸਹਿਬ ਆਉਂਦੇ ਰਹੇ, ਪਰ ਮੈਂ ਗਰੀਬ ਨੇ ਵੀ ਕੋਈ ਐਸੋ ਜੀ ਭਾਵਨਾ ਬਣਾਈ ਸੀ ਸਤਿਗੁਰੂ ਨਹੀਂ ਆਏ ਪਰ ਸਤਿਗੁਰੂ ਗਏ ਸਨ, ਦਿੱਲੀ ਬਾਦਸ਼ਾਹ ਦੀ ਨਿਗਾਹ ਸਵਲਤੀ ਨਹੀਂ ਸੀ, ਸੁਣਾ ਮੇਰੇ ਗੁਰੂ ਤੇਗ ਬਹਾਦਰ ਪਿਤਾ ਦੀ ਬਾਤ ਕੋਈ ਸੁਣਾ, ਉਹਦਾ ਹਾਲ ਕੀ ਏ, ਉਹਨਾਂ ਨਾਲ ਕੋਈ ਦੁਰਘਟਨਾ ਤੇ ਨਹੀਂ ਵਾਪਰੀ। ਜਦੋਂ ਇਹ ਕਿਹਾ ਭਾਈ ਜੈਤੇ ਕੋਲੋਂ ਹੁਣ ਸੰਭਲਿਆ ਨਹੀਂ ਗਿਆ, ਅੰਦਰ ਕਹਿ ਰਿਹਾ ਦੀਪਾ ਰਾਮਾ ਜਿਸ ਗੁਰੂ ਤੇਗ ਬਹਾਦਰ ਪਿਤਾ ਜੀ ਬਾਰੇ ਪੁੱਛ ਰਿਹਾ ਏ, ਕੀ ਜਾਣੇ ਉਹ ਤੇਰੇ ਕੋਲ ਹੀ ਆ ਕੇ ਖਲੋ ਕਿਆ ਦੀਦਾਰ ਦੇਣ, ਪਰ ਰੂਪ ਵਟਾ ਕੇ ਆ ਗਿਆ ਹੈ। ਬਸ ਜਦੋਂ ਉਹ ਬੋਲਿਆ ਨਾ ਉਹਦਾ ਦਿਲ ਬੋਲ ਪਿਆ, ਦਿਲ ਬੋਲ ਕੇ ਵਹਿ ਤੁਰਿਆ ਜਿਹੜਾ ਪਹਿਲਾਂ ਨਹੀਂ ਸੀ ਅੱਗੇ ਵਿਆ, ਹੰਝੂਆਂ ਦੀ ਝੜੀ ਲੱਗ ਗਈ, ਕਹਿਣ ਲੱਗੇ ਦੱਸਦਾ ਕਿਉਂ ਨਹੀਂ, ਕਹਿੰਦਾ ਘਰ ਚੱਲ ਲੈ ਗਏ, ਕਈ ਵਾਰ ਪੁੱਛਿਆ ਕੋਈ ਜਵਾਬ ਨਹੀਂ, ਪਰ ਜਦੋਂ ਘਰ ਦੇ ਕਹਿੰਦੇ ਦਰਵਾਜ਼ਾ ਬੰਦ ਕਰਦੇ ਉਹਦੇ ਬਾਰੇ ਕੁਝ ਪੁੱਛਣਾ ਕੀਤਾ, ਕਰਕੇ ਕਹਿੰਦੇ ਆ ਟੋਕਰੀ ਲੈ ਕੇ ਇੱਥੇ ਤਾਰ ਤੇ ਬਹਿ ਦੱਸ ਗੁਰੂ ਤੇਗ ਬਹਾਦਰ ਪਿਤਾ ਜੀ ਬਾਰੇ। ਕਹਿਣ ਲੱਗਾ ਸੱਜਣਾ ਟੋਕਰੀ ਇਹ ਕਿਸੇ ਗੁੱਠੇ ਧਨ ਵਾਲੀ ਨੇ, ਇਹ ਟੋਕਰੀ ਵਿੱਚ ਕੋਈ ਮੈਂ ਸਬਜ਼ੀ ਕੋਈ ਕੱਪੜੇ ਕੋਈ ਲੀੜਾ ਨਹੀਂ ਲਿਆਇਆ, ਇੱਥੇ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਕੋਈ ਆਇਆ ਏ। ਕਹਿਣ ਲੱਗਾ ਕੀ ਮੇਰੇ ਕੋਲ ਘਾਣੀਆਂ ਪਾ ਰਿਹਾ ਏ, ਇਹ ਦੱਸ ਟੋਕਰੀ ਨਹੀਂ ਰੱਖਣੀ ਟੋਕਰੀ ਚ ਕੀ ਏ, ਪਰ ਕਿੱਥੇ ਰੱਖਣੀ ਚਾਹੁੰਦਾ ਏ। ਕਹਿਣ ਲੱਗਾ ਕੋਈ ਸੁੱਚਾ ਪਲਨ ਕਹਿ, ਪਲਨ ਤੇ ਕਹਿ ਪਰ ਸਤਿਗੁਰੂ ਨੇ ਰੱਖਿਆ ਸੀ ਧਿਆਨ, ਕਹਿੰਦੇ ਡਾਹ ਦੇ ਫਿਰ ਭੱਜ, ਕੋਈ ਬਿਸਤਰਾ ਸੁੱਚਾ ਕਹੀ ਹੈ ਪਰ ਪੂਰੇ ਸਤਿਗੁਰਾਂ ਲਈ ਸੀ, ਉਹਨਾਂ ਦੇ ਲਈ ਪਿਛਾ ਤੇ ਬਿਸਤਰਾ ਵਿਛਾ ਦਿੱਤਾ। ਕਹਿੰਦੇ ਖਤ ਪਾ ਜਦੋਂ ਟੋਕਰੀ ਨੂੰ ਛੋਇਆ ਦੇਵਾ ਰਾਮ ਦੀ ਆਤਮਾ ਨੇ ਵੇਖ ਲਿਆ ਕਿ ਕੀ ਅੱਜ ਕੌਣ ਮੇਰੇ ਘਰ ਆਇਆ ਹੈ, ਅੱਜ ਕੀ ਘਟਨਾ ਵਾਪਰੀਏ, ਚਰਨਾਟ ਛਿੜੇ, ਅੰਦਰ ਸਾਰਾ ਠਰ ਗਿਆ, ਨੀਂਦ ਬੇਹੋਸ਼ ਹੋ ਗਏ, ਟੋਕਰੀ ਤਲੇ ਤਰ ਕੇ ਰੁਮਾਲ ਇਹ ਚੁੱਕਾ ਇੱਕ ਦੂਸਰਾ ਤੀਸਰਾ ਅੱਖਾਂ ਟੱਡੀਓ ਯਾਰੇ, ਭਾਈ ਜਗਤਾ ਉੱਥੋਂ ਛੇਤੀ ਨਾਲ ਆਇਆ ਸੀ, ਭਾਣੇ ਵਿੱਚ ਸੀ, ਭਾਣੇ ਦੇ ਮਾਲਕ ਨੇ ਆਪ ਅੰਦਰੋਂ ਰੋਕਿਆ ਸੀ, ਪਰ ਉਹ ਹੁਣ ਅੰਦਰ ਦੱਬਿਆ ਪਿਆ ਫੁੱਟ ਪਿਆ, ਇਹੋ ਜਿਹਾ ਫੁੱਟਿਆ ਤੇ ਰੁਕਿਆ ਨੇ, ਲੋ ਵੇਖਿਆ ਚੌਥੇ ਨਾਲ ਜਦੋਂ ਪੰਜਵਾਂ ਦੇਖਿਆ ਗੁਰੂ ਕੇ ਪਿਆਰਿਓ ਤੇ ਧੰਨ ਗੁਰੂ ਤੇਗ ਬਹਾਦਰ ਪਿਤਾ ਦਾ ਸੀਸ ਹੈ ਪਰ ਧੜ ਕੋਈ ਨੀ ਉਹਨਾਂ ਦੇ ਨਾਲ, ਬਸ ਉਸੇ ਦੋਨਾਂ ਦੇ ਸਿਰ ਝੁਕ ਗਏ ਕਣ, ਸਿਰ ਨਿਮ ਗਏ ਕਣ, ਬੋਲ ਤਾਂ ਨੀ ਸਕੇ ਪਰ ਉਹਨਾਂ ਦਾ ਅੰਦਰ ਤੇ ਬੋਲਿਆ ਹੀ ਨਾ, ਤੇ ਬੋਲ ਕੇ ਕਹਿੰਦਾ ਹੀ ਹੋਏਗਾ ਨਾ, ਦੂਜਾ ਨਹੀਂ ਕੋਹੇ ਤੁਧ ਬਿਨ, ਦੂਜਾ ਨਹੀਂ ਕੋਹੇ, ਦੂਜਾ ਨਹੀਂ ਕੋਹੇ ਤੁਧ ਬਿਨ, ਦੂਜਾ ਨਹੀਂ ਕੋਹੇ, ਦੂਜਾ ਚੰਡੀਗੜ੍ਹ ਤੇ ਗੋਲ ਪਿਆਰਿਓ, ਉਥੋਂ ਗਾਂ ਚੌਥਾ ਸੀ ਕੀਰਤਪੁਰ ਸਾਹਿਬ ਤੇ ਕੀਰਤਪੁਰ ਪਹੁੰਚ ਕੇ ਕਲਗੀ ਵਾਸਤੇ ਸ਼੍ਰੇਣ ਕੱਲਿਆ ਸੀ, ਰੁਕੋ ਸੰਗਤ ਨਾਲ ਲੈ ਕੇ ਗਏ, ਪਾਲਕੀਆਂ ਦਾ ਪ੍ਰਬੰਧ ਕੀਤਾ, ਸਾਰੀ ਸੰਗਤ ਕੈਸਾ ਇਤਿਹਾਸ ਹੈ, ਜਦੋਂ ਗੁਰੂ ਤੇਗ ਬਹਾਦਰ ਪਿਤਾ ਅਨੰਦਪੁਰ ਸਾਹਿਬ ਸਨ ਤੇ ਗੁਰੂ ਗੋਬਿੰਦ ਸਿੰਘ ਪਿਤਾ ਤੇ ਮਾਤਾ ਗੁਜਰਪੁਰ ਮਾਤਾ ਨਾਨਕੀ ਪ੍ਰਭਾਵ ਪਟਨਾ ਸਾਹਿਬ ਤੋਂ ਆਉਣਾ ਸੀ ਤੇ ਨਾਨੀ ਸਤਿਗੁਰਾਂ ਕਿਹਾ ਸੀ ਕੀਰਤਪੁਰ ਰੁਕੋ, ਅਸੀਂ ਸੰਗਤ ਨਾਲ ਮਿਲ ਕੇ ਤੁਹਾਨੂੰ ਅਗੋ ਲੈਣ ਆਵਾਂਗੇ, ਪਰ ਅੱਜ ਕਲਗੀਆਂ ਵਾਲਾ ਕਹਿ ਰਿਹਾ ਹੈ ਬਾਪ ਗੁਰੂ ਤੇਗ ਬਹਾਦਰ ਪਿਤਾ ਜੀ ਰੁਕੋ, ਲੈਣ ਆਵਾਂਗੇ ਉਹ ਸਰੂਪ ਨੂੰ ਜਿਹਦੇ ਨਾਲ ਧੜ ਹੋਏ ਨਹੀਂ ਕਹਿਣਾ ਆਏ ਪਾਲਕੀ ਵਿੱਚ ਸਵਾਗਮਨ ਕਰਕੇ ਸ਼ਬਦ ਦੀਆਂ ਗੂੰਜਾਂ ਪਾ ਕੇ ਅਨੰਦਪੁਰ ਪਹੁੰਚੇ, ਉੱਚੇ ਜਾ ਕੇ ਉੱਚੀ ਜਗ੍ਹਾ ਤੇ ਸਵਾਗਮਨ ਕੀਤੇ ਗਏ, ਦਰਸ਼ਨ ਕਰਾਏ ਗਏ। ਦਰਸ਼ਨ ਕੀ ਕਿਸੇ ਨੇ ਕਰਕੇ ਸੀ, ਕਿਹਦੇ ਕੋਲ ਏਡਾ ਵੱਡਾ ਦਿਲ ਸੀ ਸਤਿਗੁਰਾਂ ਦੇ, ਇਸ ਰੂਪ ਦੇ ਦਰਸ਼ਨ ਕਰਨ ਲਈ ਨੇਤਰ ਬੰਦ ਵਿੱਚੋਂ ਕੇਵਲ ਸਿਰ ਚੁੱਕੇ ਨੇ, ਅੰਦਰ ਉਹਦੇ ਪਿਆਰਾਂ ਵਿੱਚ ਵਹਿ ਨੇ, ਵਹਿੰਦੇ ਕੋਇਆ ਨੇ ਤਲਗੀਆਂ ਵਾਲ ਇਹਨੇ ਸੀ ਚੁਕਾ ਕੇ ਕਿਹਾ ਸੀ ਦਾਤਾ ਤੇਰੇ ਇਸ ਸੀਖ ਦਾ ਸਦਕਾ ਕਰੋੜਾਂ ਲੋਕਾਂ ਦੀ ਸੀਸ ਤਰ੍ਹਾਂ ਤੇ ਕਾਇਮ ਰਹਿਣਗੇ। ਮਾਤਾ ਗੁਜਰ ਕੌਰ ਨੇ ਕਿਹਾ ਸੀ ਪਤੇ ਦੇ ਤੁਹਾਡੀ ਨਿਭ ਗਈ, ਮੇਰ ਕਰੋ ਮੇਰੀ ਨਿਭ ਜਾਵੇ, ਬਸ ਇਹ ਮੰਗਦੀ ਆ, ਕਿਉਂਕਿ ਰੱਬ ਨੇ ਇਹਨਾਂ ਦੋਨਾਂ ਦੀ ਡਿਊਟੀ ਜੱਗ ਨਾਲ ਵੱਖਰੀ ਲਾਈ ਸੀ। ਮਾਂ ਦੇ ਅੰਦਰ ਸੀ ਨਾ ਪਤੀ ਜੀਓ ਗ੍ਰਿਫਤਾਰ, ਤੁਸੀਂ ਵੀ ਕੋਈ ਗ੍ਰਿਫਤਾਰ, ਕੱਲ ਮੈਂ ਵੀ ਹੋਣ ਆਏ ਪਤੀ ਜੀਓ ਗ੍ਰਿਫਤਾਰ, ਤੁਹਾਡੇ ਨਾਲ ਤਿੰਨ ਸਨ, ਮੇਰੇ ਨਾਲ ਦੋ ਹੋਣਗੇ, ਤੁਸੀਂ ਆਪ ਸਮਰੱਥ ਗੁਰੂ ਪਰ ਤੁਹਾਡੇ ਨਾਲ ਵੱਡੀਆਂ ਉਮਰਾਂ ਦੇ ਸਿਆਣੇ ਤਿੰਨ, ਪਰ ਇਹਦੇ ਇੱਕ ਪਾਸੇ ਬੁੱਢੀ ਮਾਂ ਹੋਏਗੀ ਤੇ ਨਾਲ ਉੱਤਾ ਜਾਂ ਬਚਪਨਾ ਜੋਰਾਵਾਲ ਸਿੰਘ ਤੇ ਬਾਬਾ ਫਤਿਹ ਸਿੰਘ ਹੋਣਗੇ। ਤੁਸੀਂ ਚਾਂਦਨੀ ਚੌਕ ਵਿੱਚ ਮੈਂ ਠੰਡੇ ਮੁਰਤ ਵਿੱਚ ਹੋਵਾਂਗੀ, ਨਾ ਤਾਂ ਮੇਰ ਕਰੇ ਤੁਹਾਡੀ ਨਿਭ ਗਈ, ਅੱਜ ਅਸੀਸ ਦਿਓ ਮੇਰੀ ਨਿਭ ਜਾਵੇ। ਪਿਆਰੋ ਕੈਸੀ ਕਹਾਣੀ ਉਹਨਾਂ ਦੀ, ਉਹ ਜਾਣਨ ਉਹਨਾਂ ਵਰਗੇ ਉਹ ਨੇ, ਉਹਨਾਂ ਵਰਗਾ ਕੋਈ ਦੂਜਾ ਨਹੀਂ। ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਇੱਕੋ ਇੱਕ ਗੁਰੂ ਤੇਗ ਬਹਾਦਰ ਪਿਤਾ ਜੀ ਤੁਸੀਂ ਹੋ, ਜਿਨ੍ਹਾਂ ਨੇ ਜਗਤ ਦੇ ਭਲੇ ਲਈ ਆਪਣੇ ਸਰੀਰ ਦਾ ਸੰਸਕਾਰ ਵੀ ਦੋ ਹਿੱਸਿਆਂ ਵਿੱਚ ਕਰਵਾਇਆ, ਇੱਕ ਦਿੱਲੀ ਤੇ ਦੂਸਰਾ ਅਨੰਦਪੁਰ ਸਾਹਿਬ ਤੇ ਛੋਟੇ ਸਾਹਿਬਜ਼ਾਦੇ ਹੋ। ਮਾਂ ਗੁਜਰ ਕੌਰ ਦੁਨੀਆਂ ਦੇ ਇਤਿਹਾਸ ਵਿੱਚ ਤੁਹਾਡੇ ਸੰਸਕਾਰ ਵਰਗਾ ਸੰਸਕਾਰ ਨਹੀਂ, ਕਿਸੇ ਹੋਰ ਦਾ ਨਹੀਂ ਖੋਣਾ। ਅੱਤ ਦਾ ਵੀ ਕੋਈ ਮਾੜਾ ਕਰਮ ਹੋਵੇ ਕਿਸੇ ਕੋਲ, ਪਰ ਜਦੋਂ ਸ਼ਰੀਰ ਛੱਡ ਜਾਏ ਉਹਦੀ ਲਾਸ਼ਾਂ ਦੀ ਸੰਭਾਲ ਨਹੀਂ ਤਾਂ ਲੋਕੀ ਖੁਦ ਤਰਸਣ ਪਰਦੇ। ਇੱਕੋ ਇੱਕ ਮੇਰੇ ਕਲਮੀਆਂ ਵਾਲੇ, ਤੇਰੀ ਤੇ ਸਾਡੀ ਮਾਂ ਮਾਤਾ ਗੁਜਰ ਕੌਰ ਏ ਤੇ ਛੋਟੇ ਸਾਹਿਬਜ਼ਾਦੇ ਹੋ, ਤੁਹਾਡੇ ਸੰਸਕਾਰ ਲਈ ਵੀ ਸਾਡੇ ਵੱਡਿਆਂ ਨੂੰ ਟੋਲ ਕਰ ਮੰਨ ਲੋ, ਮੋਹਰਾਂ ਦੇ ਕੇ ਜ਼ਮੀਨ ਖਰੀਦੀ ਤੇ ਤਾਂ ਉਹਨਾਂ ਦਾ ਸੰਸਕਾਰ ਹੋਇਆ ਜਿਨ੍ਹਾਂ ਨੇ ਜਗਤ ਨੂੰ ਜੀਵਨ ਦਿੱਤਾ, ਉਹਨਾਂ ਨਾਲ ਜਗਤ ਦੇ ਅਣਜਾਣ ਲੋਕਾਂ ਨੇ ਵਿਵਹਾਰ ਕੀ ਕੀਤਾ। ਗੁਰੂ ਕੇ ਪਿਆਰਿਓ ਉਹਨਾਂ ਦੀ ਉਹ ਜਾਣਨ, ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਮੇਰ ਕਰੋ, ਸਾਨੂੰ ਆਪਣੇ ਚਰਨੀ ਲਾਓ, ਅਸੀਂ ਤੁਹਾਡਾ ਕਦੇ ਤੇ ਨਹੀਂ ਉਤਾਰ ਸਕਦੇ, ਪਰ ਆਪਣੇ ਸ਼ੁਕਰਾਨੇ ਵਿੱਚ ਲੈ ਜਾਓ, ਅਸੀਂ ਤੁਹਾਡੇ ਪਿਆਰ ਵਿੱਚ ਆ ਕੇ ਕਹੀਏ ਤੇਰੀ ਸ਼ੋਭਾ ਤੁਧ ਸੱਚੇ ਮੇਰੇ ਪਿਆਰਿਆ। ਤੁਹਾਡੀ ਸ਼ੋਭਾ ਤੁਹਾਡੇ ਨਾਲ ਹੀ ਇੱਕ ਵਾਰ ਪੜੋ ਫਿਰ ਸਮਾਪਤੀ ਕਰੀਏ ਜੀ। ਤੇਰੀ ਸ਼ੋਭਾ ਤੁਧ ਸੱਚੇ ਮੇਰੇ ਪਿਆਰਿਆ, ਤੇਰੀ ਸ਼ੋਭਾ ਤੁਧ ਸੱਚੇ ਮੇਰੇ ਪਿਆਰ।